भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा 6472903773 6472903773।
काश पैसे घर भेजना आसान और सुविधाजनक होता। सीआईबीसी ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।
अपनी कम्युनिटी का सब तो बड़ा बढ़िया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गार्लिक किची, सारे घर दा फर्नीचर बढ़िया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज।
142 कैनेडी रोड, ब्रैम्पटन, 9058747171।
मैं हां जसराज सिंह हलन, कॉमन सेंस कंजरवेटिव। जस्टिन ट्रूडो और जगमीत सिंह वालों लाया कार्बन टैक्स पहला ही तेल कीमतां वधा रहा है, हुण कार्बन टैक्स नूं चौगुणा करना चाहुंदे ने। इस दे नाल ट्रकर्स दी कमाई होर कटेगी ते ग्रोसरी समेत महंगाई वधेगी। सिर्फ पीयर पॉलीएव अते कॉमन सेंस कंजरवेटिव लिबरल NDP कार्बन टैक्स खत्म करके ट्रकर्स अते सारे कैनेडियंस लई चीजां सस्तियां करनगे। पीयर पॉलीएव अते कॉमन सेंस कंजरवेटिव वालों इक सुनेहा।
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416-213-1165।
भाई सस्ता ला ला, इंज कर तू 6 दी बजाय 5 ले ला। ओहो सल्ला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी, फ्रूट्स, दाला, सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फल फ्रूट, दाला, सब्जियां दी वन स्टॉप शॉप। नाले साडे कोल इंडिया वाले भांडे, प्लेटा, बाटिया सब कुछ मिलदा। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ਇੰਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 905-456-2020 ਅਮਨਦੀਪ ਕਪਲਾ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਲੌਂਗ ਵੀਕਐਂਡ ਨਿਕਲ ਗਿਆ ਤੇ ਮੰਗਲਵਾਰ ਦਾ ਦਿਨ ਆ ਜਿਹੜਾ ਉਹ ਆ ਗਿਆ, ਜਦੋਂ ਤਿੰਨ ਕੁ ਦਿਨਾਂ ਬਾਅਦ ਕੰਮ ਕਰਨਾ ਪਵੇ ਤੇ ਸਰੀਰ ਕਹਿੰਦਾ ਬੈਠਾ ਰਹਿ ਜਿੱਥੇ ਬੈਠਾ, ਕੀ ਲੋੜ ਆ ਕੰਮ ਕਰਨ ਦੀ, ਬੰਦਾ ਥੋੜਾ ਜਿਹਾ ਔਖਾ ਹੁੰਦਾ। ਚਲੋ ਕੋਈ ਗੱਲ ਨੀ ਜੀ, ਜ਼ਿੰਦਗੀ ਆ, ਕੰਮ ਕਾਰ ਚੱਲੀ ਜਾਣੇ ਨੇ, ਕੰਮ ਕਾਰ ਕਰੀ ਜਾਣੇ ਨੇ, ਪੰਜ ਦਿਨ ਕੰਮ ਤੇ ਦੋ ਤਿੰਨ ਛੁੱਟੀਆਂ, ਜਦੋਂ ਤਿੰਨ ਛੁੱਟੀਆਂ ਆ ਜਾਣ ਤੇ ਫਿਰ ਥੋੜਾ ਜਿਹਾ ਮੌਜ ਮੇਲਾ ਵੱਧ ਹੋ ਜਾਂਦਾ, ਦੁਬਾਰਾ ਫੇਰ ਜ਼ਿੰਦਗੀ ਉਸੇ ਪਟੜੀ ਦੀ ਲਾਈਨ ਤੇ ਚੜ ਜਾਂਦੀ ਆ। ਇਹ ਕਹਿ ਲੋ ਜੀ ਇਹ ਹਫਤਾ ਜਿਹੜਾ ਅੱਜ ਤੋਂ ਸ਼ੁਰੂ ਹੋਇਆ ਮੰਗਲਵਾਰ ਤੋਂ, ਹੈ ਨਾ, ਪਰ ਕਈ ਵਾਰੀ ਅਫਸੋਸਨਾਕ ਖਬਰਾਂ ਨੇ ਜਿਹੜੀਆਂ ਉਹ ਵੀ ਸਾਨੂੰ ਘੇਰਦੀਆਂ ਨੇ। ਸਾਡੇ ਇੱਥੇ ਟੋਰਾਂਟੋ ਦੇ ਵਿੱਚ ਰੋਇਲੀ ਪੇਜ ਦੇ ਬ੍ਰੋਕਰ ਆ ਜੀ ਨਿਰਮਲ ਬਰਾੜ, ਤੇ ਉਹ ਸਾਡੇ ਪਿੰਡ ਤੋਂ ਨੇ। ਨਿਰਮਲ ਬਰਾੜ ਦਾ ਬੜਾ ਸੋਹਣਾ ਕੰਮ ਆ, ਚੰਗੇ ਮਿਲਣਸਾਰ ਨੇ। ਉਹਨਾਂ ਦੇ ਫਾਦਰ ਸਾਹਿਬ ਸਰਦਾਰ ਬਲਵਿੰਦਰ ਸਿੰਘ ਬਰਾੜ ਤੁਸੀਂ ਬਹੁਤੇ ਜਾਣਦੇ ਆ, ਜਿਹੜੇ ਸੀਨੀਅਰਸ ਨੇ ਉਹ ਤਾਂ ਸਾਰੇ ਜਾਣਦੇ ਨੇ ਤਕਰੀਬਨ, ਕਿਉਂਕਿ ਉਹ ਜਿਹੜੀ ਸੀਨੀਅਰ ਦੀ ਐਸੋਸੀਏਸ਼ਨ ਆ ਉਹਦੇ ਵਿੱਚ ਕਾਫੀ ਸਰਗਰਮ ਰਹੇ ਨੇ, ਤੇ ਉਹ ਜੀ ਵਿਛੋੜਾ ਦੇ ਗਏ ਨੇ ਸਰਦਾਰ ਬਲਵਿੰਦਰ ਸਿੰਘ ਬਰਾੜ ਜੀ, ਤੇ ਇਹ ਅਫਸੋਸਨਾਕ ਖਬਰ ਆ ਜੀ। ਇੱਕੋ ਦਾਮੀ ਬਿਮਾਰ ਪੈ ਗਏ, ਡਾਕਟਰ ਕਹਿੰਦੇ ਨਮੂਨੀਆ ਹੋਇਆ, ਤੇ ਮੈਨੂੰ ਵੀ ਸਵੇਰੇ ਸਵੇਰੇ ਪਤਾ ਲੱਗਿਆ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜੀ, ਉਮਰ ਸ਼ਾਇਦ ਉਹਨਾਂ ਦੀ 74-75 ਸਾਲ ਦੀ ਸੀਗੀ। ਜਦੋਂ ਤੁਹਾਡੇ ਨੇੜ ਦੇ ਕੋਈ ਦੋਸਤ ਮਿੱਤਰ ਹੋਣ ਤੇ ਥੋੜਾ ਜਿਹਾ ਵੱਧ ਮਨ ਨੂੰ ਅਫਸੋਸ ਹੁੰਦਾ। ਰਾਣਾ ਜੀ ਅਜੇ ਉੱਥੇ ਉਹਨਾਂ ਦੇ ਘਰੇ ਅਫਸੋਸ ਕਰਕੇ ਆਏ ਨੇ, ਤੇ ਤੁਸੀਂ ਦੋਸਤੋ ਨਿਰਮਲ ਬਰਾੜ ਜੀ ਨਾਲ ਸੰਪਰਕ ਕਰ ਸਕਦੇ ਹੋ ਦੁੱਖ ਦਾ ਇਜ਼ਹਾਰ ਕਰਨ ਲਈ। ਕੋਈ ਆਪਣਾ ਜਾਂਦਾ ਉਦੋਂ ਆਪਾਂ ਨੂੰ ਥੋੜਾ ਜਿਹਾ ਦੁੱਖ ਆ ਜਿਹੜਾ ਉਦੋਂ ਮਹਿਸੂਸ ਹੁੰਦਾ ਵੱਧ। ਵੈਸੇ ਤਾਂ ਚਲੋ ਕੋਈ ਵੀ ਜਦੋਂ ਇਹ ਸੋਹਣੀ ਦੁਨੀਆਂ ਨੂੰ ਛੱਡ ਕੇ ਜਾਂਦਾ ਅਫਸੋਸ ਤਾਂ ਹੁੰਦਾ ਹੀ ਆ। ਜ਼ਿੰਦਗੀ ਦੀ ਤੋਰ ਆ ਜੀ, ਜ਼ਿੰਦਗੀ ਨੇ ਆਪਣੇ ਆਪ ਚੱਲਦੇ ਰਹਿਣਾ, ਕੁਦਰਤ ਦਾ ਅਸੂਲ ਆ। ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਦੋਸਤੋ ਅੱਜ ਦੇ ਪ੍ਰੋਗਰਾਮ ਤੇ ਇਸ ਸੰਬੰਧੀ ਜੋ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅੰਤਿਮ ਰਸਮਾਂ ਹੋਣਗੀਆਂ ਉਹਦੇ ਬਾਰੇ ਸਰਦਾਰ ਨਿਰਮਲ ਸਿੰਘ ਬਰਾੜ ਨਾਲ ਗੱਲਬਾਤ ਕਰਕੇ ਤੁਹਾਨੂੰ ਸੁਨੇਹਾ ਦੇ ਦੇਵਾਂਗੇ ਜੀ। ਕਾਫੀ ਸਾਰੀਆਂ ਖਬਰਾਂ ਨੇ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ ਮੇਨ ਖਬਰ ਜਿਹੜੀ ਕੱਲ ਹੀ ਜਿਹੜੇ ਸੁਰਖੀਆਂ ਬਟੋਰੀਆਂ ਨੇ ਤੇ ਜਿਹਦੇ ਬਾਰੇ ਚਿੰਤਾ ਵੀ ਹੈਗੀ ਆ ਬਹੁਤ ਸਾਰੇ ਲੋਕਾਂ ਨੂੰ, ਖਾਸ ਕਰਕੇ ਅਸੀਂ ਜਿਹੜੇ ਭਾਰਤ ਤੋਂ ਆਏ ਹੋਏ ਆ, ਪੰਜਾਬ ਤੋਂ ਆਏ ਹੋਏ ਆ, ਉਹ ਹੈਗਾ ਵੀ ਕੈਨੇਡਾ ਤੇ ਇੰਡੀਆ ਦੇ ਵਿੱਚ ਜਿਹੜਾ ਮਾਹੌਲ ਆ ਉਹ ਬੜਾ ਗਰਮ ਹੋ ਗਿਆ, ਇੱਕ ਦੂਸਰੇ ਦੇ ਜਿਹੜੇ ਅੰਬੈਸਡਰ ਸੀਗੇ ਡਿਪਲੋਮੈਟ ਸੀ ਉਹਨਾਂ ਨੂੰ ਕੱਢ ਦਿੱਤਾ ਗਿਆ ਦੇਸ਼ ਦੇ ਵਿੱਚੋਂ। ਆਰਸੀਐਮਪੀ ਨੇ ਦੋਸ਼ ਲਾਇਆ ਭਈ ਇੱਥੇ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਐਕਸਟੋਰਸ਼ਨ ਦੀਆਂ, ਕਤਲੋਗਾਰਤ ਦੀਆਂ ਕੈਨੇਡਾ ਦੇ ਵਿੱਚ, ਕੈਨੇਡਾ ਦੀ ਧਰਤੀ ਦੇ ਉੱਤੇ, ਉਹਦੀਆਂ ਤਾਰਾਂ ਜਿਹੜੀਆਂ ਉਹ ਕੌਂਸਲੇਟ ਜਨਰਲ ਦਾ ਜਿਹੜਾ ਆਫਿਸ ਆ ਉਹਦੇ ਨਾਲ ਜੁੜਦੀਆਂ ਨੇ। ਬੜਾ ਗੰਭੀਰ ਦੋਸ਼ ਆ, ਆਰਸੀਐਮਪੀ ਵਾਲਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਸ ਤੋਂ ਬਾਅਦ ਜਿਹੜੇ ਐਕਸਪੈਲ ਕੀਤੇ ਨੇ ਜਿਹੜੇ ਅਧਿਕਾਰੀ ਨੇ, ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚੋਂ ਜਿਹੜੇ ਕੈਨੇਡਾ ਦੇ ਅੰਬੈਸਡਰ ਨੇ ਉਹਨਾਂ ਨੇ ਕਿਹਾ ਵੀ ਪਤਾ ਨੀ ਸ਼ਾਇਦ 19 ਤਰੀਕ ਤੱਕ, ਸ਼ਾਇਦ ਸ਼ਨਿਚਰਵਾਰ ਤੱਕ ਉਹ ਵੀ ਇੱਥੋਂ ਵਾਪਸ ਆ ਜਿਹੜੇ ਚਲੇ ਜਾਣ। ਬੜਾ ਗੰਭੀਰ ਮੁੱਦਾ ਜੀ ਇਹ, ਤੇ ਗੰਭੀਰ ਮੁੱਦੇ ਤੇ ਗੰਭੀਰ ਚਰਚਾ ਦੀ ਲੋੜ ਹੁੰਦੀ ਆ। ਵੈਸੇ ਇਹ ਮੁੱਦਾ ਸੁਲਗਦਾ ਬਹੁਤ ਦੇਰ ਦਾ ਸੀ, ਸਬੂਤਾਂ ਦੇ ਤਹਿਤ ਆਰਸੀਐਮਪੀ ਜਿਹੜੇ ਅਧਿਕਾਰੀ ਨੇ ਉਹ ਆਏ ਨੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਪੜਤਾਲ ਕਰਕੇ ਇਹ ਗੱਲ ਬੜੇ ਦਾਅਵੇ ਦੇ ਨਾਲ ਕਹਿ ਰਹੇ ਹਾਂ ਤੇ ਇਹ ਇਹ ਕੋਸ਼ਿਸ਼ ਕੀਤੀ ਅਸੀਂ ਪਹਿਲਾਂ ਭਾਰਤੀ ਅਧਿਕਾਰੀਆਂ ਤੱਕ ਅਸੀਂ ਪਹੁੰਚਾਈ ਆ ਇਹ ਗੱਲ ਤੇ ਗੱਲ ਹੁਣ ਇੱਥੇ ਪਹੁੰਚ ਗਈ ਆ ਬਈ ਉਹ ਕਹਿੰਦੇ ਭਾਰਤੀ ਏਜੰਸੀਆਂ ਨੇ ਜਿਹੜੀਆਂ ਇਹਨਾਂ ਦੀ ਸਿੱਧੀ ਦਖਲਅੰਦਾਜ਼ੀ ਆ ਤੇ ਖਬਰਾਂ ਜਦੋਂ ਤੁਸੀਂ ਫਰੋਲ ਕੇ ਵੇਖਦੇ ਹੋ ਤੇ ਉਹ ਖਬਰਾਂ ਦੇ ਵਿੱਚੋਂ ਇਹ ਵੀ ਗੱਲ ਝਲਕਦੀ ਆ ਵੀ ਭਾਰਤੀ ਏਜੰਸੀਆਂ ਨੇ ਜਿਹੜੀਆਂ ਜੋ ਦਾਅਵਾ ਕੀਤਾ ਗਿਆ RCMP ਵੱਲੋਂ ਉਹ ਕਹਿੰਦੇ ਬਦਮਾਸ਼ਾਂ ਦੇ ਜਿਹੜੇ ਗਰੁੱਪ ਨੇ ਗੈਂਗਸਟਰ ਦੇ ਜਿਹੜੇ ਗਰੁੱਪ ਨੇ ਲਾਰੈਂਸ ਬਿਸ਼ਨੋਈ ਦਾ ਜਿਹੜਾ ਗਰੁੱਪ ਆ ਉਹਦੇ ਨਾਲ ਉਹ ਹੱਥ ਮਿਲਾ ਕੇ ਚੱਲ ਰਹੀਆਂ ਨੇ ਤੇ ਐਸ ਕੈਨੇਡਾ ਦੀ ਧਰਤੀ ਦੇ ਉੱਤੇ ਉਹ ਕਤਲੋਗਾਰਤ ਕੀ ਐਕਸਟੋਰਸ਼ਨ ਕੀ ਮਾੜੇ ਕੰਮ ਕੀ ਬਈ ਸਾਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਹੁਤ ਗੰਭੀਰ ਦੋਸ਼ ਹੁੰਦਾ ਦੋਸਤੋ ਆਪਦੇ ਤੌਰ ਤੇ ਸਬੂਤ ਦਿੱਤੇ ਨੇ ਬਹੁਤ ਮਾੜੀ ਗੱਲ ਦਖਲਅੰਦਾਜ਼ੀ ਕਰਨੀ ਬਹੁਤ ਬੇਹੱਦ ਮਾੜੀ ਗੱਲ ਹੈ ਇਹਦੀ ਜਿੰਨੀ ਨਿਖੇਧੀ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਪਰ ਹੁਣ ਜੇ ਕੋਈ ਮੇਰੇ ਘਰ ਦੇ ਵਿੱਚ ਆ ਕੇ ਕੋਈ ਖਰੂਦ ਪਾਉਂਦਾ ਮੇਰੇ ਘਰ ਦੇ ਵਿੱਚ ਆ ਕੇ ਜੇ ਕੋਈ ਇਹੋ ਜਿਹੀਆਂ ਹਰਕਤਾਂ ਕਰ ਰਿਹਾ ਜਿਹਦੇ ਨਾਲ ਮੇਰਾ ਘਰ ਡੀਸਟੇਬਲਾਈਜ਼ ਹੋ ਰਿਹਾ ਮੇਰੇ ਘਰ ਦੇ ਵਿੱਚ ਕਤਲੋਗਾਰਤ ਵੀ ਹੋ ਰਹੀ ਆ ਤੇ ਇਹ ਗੱਲ ਸਾਲ ਡੇਢ ਸਾਲ ਤੋਂ ਚੱਲ ਰਹੀ ਆ ਇਹਦਾ ਮਤਲਬ ਮੈਂ ਵੇਸ ਲਾ ਕਿਉਂ ਆ ਇਹ ਤਾਂ ਜਿਹੜਾ ਹੋ ਗਿਆ ਸਾਰਾ ਕੁਛ ਹੋਣਾ ਸੀਗਾ ਐਕਸਪੈਲ ਵੀ ਕਰਤੇ ਜਿਹੜੇ ਜਿਹੜੇ ਡਿਪਲੋਮੈਟ ਸੀ ਖਬਰਾਂ ਵੀ ਆ ਗਈਆਂ ਪ੍ਰੈਸ ਕਾਨਫਰੰਸ ਵੀ ਹੋ ਗਈ ਪਰ ਇਹ ਜਿਹੜਾ ਇਹਦਾ ਮਤਲਬ ਸਾਲ ਡੇਢ ਸਾਲ ਦੋ ਸਾਲ ਜਿਹੜਾ ਇੱਥੋਂ ਦੀ ਬਿਜ਼ਨਸ ਕਮਿਊਨਿਟੀ ਨੇ ਜਾਂ ਇੱਥੋਂ ਦੇ ਸਾਊਥ ਏਸ਼ੀਅਨ ਬਿਜ਼ਨਸ ਕਮਿਊਨਿਟੀ ਨੇ ਜਾਂ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਝੱਲਿਆ ਜਿਹੜਾ ਕੁਛ ਐਕਸਟੋਰਸ਼ਨ ਕਾਲਜ ਹੋਈਆਂ ਤੁਸੀਂ ਰੋਜ਼ ਸੁਣਦੇ ਹੋ ਗੱਲ ਇਹ ਆ ਵੀ ਇੱਥੋਂ ਦੀਆਂ ਏਜੰਸੀਆਂ ਤੇ ਇੱਥੋਂ ਦੀ ਪੁਲਿਸ ਇੰਨੀ ਅਵੇਸਲੀ ਪਹਿਲਾਂ ਕਿਉਂ ਰਹੀ ਆ ਮੈਨੂੰ ਮੈਨੂੰ ਨਾ ਇੱਕ ਵੀਡੀਓ ਯਾਦ ਆ ਜਾਂਦੀ ਆ ਵੈਨਕੂਵਰ ਤੋਂ ਕਿਸੇ ਸਰਦਾਰ ਜੀ ਦੀ ਵੀਡੀਓ ਆ ਬਿਜ਼ਨਸਮੈਨ ਨੇ ਉਹਨਾਂ ਦੀ ਵਰਡਿੰਗ ਯਾਦ ਕਰੋ ਉਹ ਕਹਿੰਦੇ ਨੇ ਵੀ ਮੈਨੂੰ ਫੋਨ ਆਉਂਦਾ ਰਿਕਾਰਡ ਵੀ ਕਰਦੇ ਨੇ ਤੇ ਉਹ ਕਹਿੰਦੇ ਨੇ ਉਹਨਾਂ ਨੂੰ ਟਾਈਮ ਕਹਿੰਦੇ ਬਸ ਅਸੀਂ ਤੇਰੇ ਦਰਵਾਜ਼ੇ ਦੇ ਮੂਹਰੇ ਆ ਗਏ ਬਸ ਆਉਣ ਲੱਗੇ ਹਾਂ ਅਸੀਂ ਜਦ ਸਾਨੂੰ ਪੈਸੇ ਦੇ ਤੇ ਅਸੀਂ ਆ ਗਏ ਬਸ ਉਹ ਬੜੇ ਕੋਨਫੀਡੈਂਸ ਨਾਲ ਉਹ ਜਿਹੜਾ ਬਦਮਾਸ਼ ਆ ਗੱਲ ਕਰ ਰਿਹਾ ਜੀ ਅੱਛਾ ਅੱਗੋ ਸਰਦਾਰ ਜੀ ਵੀ ਬੜੇ ਤਕੜੇ ਨੇ ਉਹ ਡਰਦੇ ਨੀ ਕਿਉਂਕਿ ਆਮ ਬਿਜ਼ਨਸਮੈਨ ਤਾਂ ਡਰ ਜਾਂਦਾ ਨਾ ਉਹ ਪੁਲਿਸ ਨੂੰ ਫੋਨ ਕਰਦੇ ਆ ਪੁਲਿਸ ਟਾਲਾ ਮਟੋਲ ਕਰਦੀ ਆ ਜਿਵੇਂ ਕਿ ਆਮ ਪੁਲਿਸ ਦੀ ਇੱਥੇ ਕਾਰਵਾਈ ਹੁੰਦੀ ਆ ਤੁਸੀਂ ਕਹਿ ਦਿਓ ਜੀ ਮੈਂ ਮਰਨ ਵਾਲਾ ਉਹ ਕਹਿਣਗੇ ਕੋਈ ਨੀ ਜੀ ਦਰਵਾਜ਼ਾ ਲਾ ਲਾ ਤਾਲਾ ਲਾ ਲਾ ਕੁੰਡੀ ਲਾ ਲਾ ਜੇ ਤੇਰੀ ਕਾਰ ਹੀ ਚੱਕ ਕੇ ਲਿਜਾਣੀ ਤਾਂ ਚਾਬੀ ਬਾਹਰ ਰੱਖ ਜੇ ਤੂੰ ਘਰ ਅੰਦਰ ਵੜ ਜਾ ਬਸ ਜਿੰਨਾ ਅੰਦਰ ਜਿਵੇਂ ਸੱਤ ਦਰਵਾਜ਼ੇ ਲੱਗੇ ਹੁੰਦੇ ਆ ਨਾ ਘਰ ਦੇ ਜਦੋਂ ਫਿਰ ਉਹਨਾਂ ਨੇ ਸਰਦਾਰ ਜੀ ਕਹਿੰਦੇ ਫਿਰ ਅਸੀਂ ਆਪਣੀ ਸੈਲਫ ਡਿਫੈਂਸ ਦਾ ਕੋਈ ਆਪਦਾ ਢੰਗ ਵਰਤਾਂਗੇ ਉਦੋਂ ਪੁਲਿਸ ਵਾਲੇ ਕਾਰਵਾਈ ਪੂਰੀ ਕਰਨ ਦੇ ਲਈ ਆਉਂਦੇ ਆ ਮੇਰੇ ਕਹਿਣ ਦਾ ਮਤਲਬ ਇਹ ਆ ਬਈ ਜਦੋਂ ਇੰਨੀਆਂ ਐਕਸਟੋਰਸ਼ਨ ਕਾਲਜ ਹੋ ਰਹੀਆਂ ਸੀ ਗੋਲੀਆਂ ਚੱਲ ਰਹੀਆਂ ਸੀ ਠੀਕ ਆ ਮੰਨਦੇ ਆ ਪੁਲਿਸ ਨੇ ਫੜੇ ਆ ਆਪਦੇ ਆ ਮਤਲਬ ਬੰਦੇ ਫੜੇ ਆ ਸਾਰਾ ਕੁਛ ਕੀਤਾ ਜੀ ਮਿਹਨਤ ਵੀ ਕੀਤੀ ਆ ਐਪਰੀਸ਼ੀਏਟ ਵੀ ਕਰਦੇ ਆ ਪਰ ਜੋ ਕੁਝ ਹੋਣਾ ਚਾਹੀਦਾ ਸੀ ਉਹ ਨਹੀਂ ਕੀਤਾ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਹਦੇ ਲਈ ਤਾਂ ਸਾਡਾ ਸਿਸਟਮ ਜ਼ਿੰਮੇਵਾਰ ਆ ਨਾ ਦੁਸ਼ਮਣ ਨੇ ਤਾਂ ਆਪਦੀ ਕਾਰਵਾਈ ਕਰਨੀ ਆ ਬਦਮਾਸ਼ਾਂ ਨੇ ਆਪਦੀ ਕਾਰਵਾਈ ਕਰਨੀ ਆ ਜਿਹੜੇ ਐਕਸਟੋਰਸ਼ਨ ਵਾਲੇ ਗੈਂਗ ਨੇ ਉਹਨਾਂ ਨੇ ਤਾਂ ਆਪਦੀ ਕਾਰਵਾਈ ਕਰਨੀ ਆ ਪਰ ਇੱਕ ਆਮ ਜਿਹੜਾ ਸਿਟੀਜ਼ਨ ਆ ਜਿਹੜਾ ਮਿਹਨਤ ਕਰਕੇ ਆਪਣੀ ਰੋਟੀ ਰੋਟੀ ਚਲਾ ਰਿਹਾ ਛੋਟਾ ਬਿਜ਼ਨਸਮੈਨ ਆ ਉਹਦੀ ਉਹਨੇ ਜਿਹੜਾ ਮਾਨਸਿਕ ਸੰਤਾਪ ਝੱਲਿਆ ਡੇਢ ਦੋ ਸਾਲ ਜਾਂ ਹੁਣ ਵੀ ਝੱਲ ਰਹੇ ਨੇ ਹੁਣ ਚੋਰੀ ਛਿਪੇ ਜਿਹਨਾਂ ਲੋਕਾਂ ਨੇ ਦਿੱਤੇ ਨੇ ਪੈਸੇ ਉਹਨਾਂ ਦਾ ਕੀ ਕਸੂਰ ਆ ਕਿਤੇ ਐਂ ਤਾਂ ਨੀ ਵੀ ਇੱਕ ਖਾਸ ਹੱਦ ਤੱਕ ਜਿਹੜਾ ਕ੍ਰਾਈਮ ਆ ਉਹਨੂੰ ਵਧਣ ਫੁੱਲਣ ਦਾ ਮੌਕਾ ਮੈਂ ਨੀ ਕਹਿੰਦਾ ਇੰਟੈਂਸ਼ਨਲੀ ਉਹਨੂੰ ਵਧਣ ਫੁੱਲਣ ਦਾ ਮੌਕਾ ਜਿਹੜਾ ਉਹ ਦੇ ਦਿੱਤਾ ਜਾਂਦਾ ਅਗੇਨ ਮੈਂ ਵਰਡ ਰਿਪੀਟ ਕਰਦਾ ਇੰਟੈਂਸ਼ਨਲੀ ਨੀ ਹਾਲਾਤ ਇਹ ਜਿਹੇ ਨੇ ਉਹ ਵੱਧ ਫੁੱਲ ਜਾਂਦੇ ਨੇ ਤੇ ਜਦੋਂ ਵੱਧ ਫੁੱਲ ਕੇ ਇੱਕ ਖਾਸ ਹੱਦ ਤੋਂ ਅੱਗੇ ਵੱਧਦੇ ਨੇ ਉਹਦੇ ਰੌਲਾ ਪੈ ਜਾਂਦਾ ਹਾਏ ਹਾਏ ਆਹ ਕੁਛ ਹੋ ਗਿਆ ਜੀ ਕ੍ਰਾਈਮ ਇੰਨਾ ਹੋ ਗਿਆ ਕਹਿੰਦੇ ਨੇ ਨਾ ਨਿਪ ਦਾ ਈਵਲ ਇਨ ਦਾ ਬੱਡ ਜਦੋਂ ਉਹ ਕ੍ਰਾਈਮ ਸ਼ੁਰੂ ਹੁੰਦਾ ਉਦੋਂ ਹੀ ਕਿਉਂ ਨੀ ਉਹਦੇ ਤੇ ਕਾਰਵਾਈ ਕੀਤੀ ਜਾਂਦੀ ਜਦੋਂ ਪਹਿਲੀ ਘਟਨਾ ਐਕਸਟੋਰਸ਼ਨ ਦੀ ਹੋਈ ਸੀ ਉਦੋਂ ਕਿਉਂ ਨੀ ਕਿਸੇ ਦੇ ਕੋਈ ਕੋਈ ਵਿਚਾਰਾਂ ਨਾਲ ਕਿਸੇ ਦੇ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਭਾਵੇਂ ਤੁਹਾਡਾ ਵਿਰੋਧੀ ਵੀ ਆ, ਉਹਦੇ ਤੇ ਵੀ ਕੋਈ ਧੱਕਾ ਵਿਤਕਰਾ ਜ਼ੁਲਮ ਕਤਲੋਗਾਰਤ ਹੁੰਦੀ ਆ, ਨਿਖੇਧੀ ਕਰਨੀ ਚਾਹੀਦੀ ਆ। ਸਰਦਾਰ ਨਿੱਜਰ ਦਾ ਕਤਲ ਹੋਇਆ, ਠੀਕ ਆ, ਤੁਸੀਂ ਅਲੱਗ ਵਿਚਾਰਾਂ ਦੇ ਹੋ ਸਕਦੇ ਹੋ, ਉਹ ਕਿਸੇ ਖਾਸ ਵਿਚਾਰਧਾਰਾ ਨਾਲ ਮਤਲਬ ਉਹ ਸਹਿਮਤ ਸੀ, ਉਦੋਂ ਹੀ ਇਹ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਸੀ ਵੀ ਵਿਦੇਸ਼ੀ ਆ ਜਿਹੜੇ ਅਲੱਗ ਅਲੱਗ ਵਿਚਾਰਾਂ ਦੇ ਲੋਕ ਨੇ, ਅਲੱਗ ਅਲੱਗ ਧਰਮਾਂ ਦੇ ਲੋਕ ਨੇ, ਕਲਚਰ ਦੇ ਲੋਕ ਨੇ, ਉਸ ਗੱਲ ਨੂੰ ਠੀਕ ਆ ਕਿਸੇ ਖਾਸ ਹੱਦ ਤੋਂ ਬਾਅਦ ਉਦੋਂ ਹੀ ਸੀਰੀਅਸਲੀ ਲਿਆ ਗਿਆ, ਉਦੋਂ ਬਾਅਦ ਐਕਸਟੋਰਸ਼ਨ ਦੀਆਂ ਕਾਲ ਸ਼ੁਰੂ ਹੋ ਗਈਆਂ। ਮਤਲਬ ਇੱਥੇ ਬਦਮਾਸ਼ਾਂ ਦਾ ਇੱਕ ਪੂਰਾ ਤਾਣਾ ਬਾਣਾ, ਕੱਲੇ ਇਹੋ ਜਿਹੇ ਬਦਮਾਸ਼ਾਂ ਦਾ ਨਹੀਂ, ਡਰੱਗ ਡੀਲਰ ਦਾ ਪੂਰਾ ਤਾਣਾ ਬਾਣਾ, ਜਿਹੜੇ ਸਾਡੀ ਅਗਲੀ ਜਨਰੇਸ਼ਨ ਨੂੰ, ਆਉਣ ਵਾਲੀ ਜਨਰੇਸ਼ਨ ਨੂੰ ਤਬਾਹ ਕਰ ਰਹੇ ਨੇ। ਇਹ ਤਾਂ ਹੁਣ ਇੱਕ ਖਾਸ ਮੁੱਦਾ ਨਾ, ਚਲੋ ਭਾਰਤੀ ਏਜੰਸੀ ਨਾਲ ਜੁੜਿਆ ਹੋਇਆ, ਦੁਨੀਆਂ ਦੇ ਵਿੱਚ, ਸਾਰੀ ਦੁਨੀਆਂ ਇੱਕ ਦੇਸ਼ ਦੂਸਰੇ ਦੇਸ਼ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਿਹਾ, ਇੱਕ ਦੇਸ਼ ਦੂਸਰੇ ਦੇਸ਼ਾਂ ਦੇ ਉੱਤੇ ਹਥਿਆਰਾਂ ਨਾਲ ਵੀ ਹਮਲੇ ਕਰ ਰਿਹਾ, ਡਰੱਗਸ ਦਾ ਹਮਲਾ ਕੀਤਾ ਜਾ ਰਿਹਾ, ਕਲਚਰ ਵਿਗਾੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਜੈਨੋਸਾਈਡ ਕੀਤੇ ਜਾ ਰਹੇ ਨੇ, ਬੜਾ ਕੁਝ ਹੋ ਰਿਹਾ ਦੁਨੀਆਂ ਦੇ ਵਿੱਚ, ਸਿਆਣੇ ਲੋਕ ਚੁੱਪ ਨੇ ਜੀ। ਜਦੋਂ ਕ੍ਰਾਈਮ ਇੱਕ ਖਾਸ ਹੱਦ ਤੋਂ ਵੱਧ ਜਾਂਦਾ, ਉਦੋਂ ਹੀ ਥੋੜਾ ਬਹੁਤ ਹਰਕਤ ਦੇ ਵਿੱਚ ਆਉਂਦੇ ਨੇ। ਖੈਰ, ਇਹਦਾ ਖਮਿਆਜ਼ਾ ਜਿਹੜਾ ਤਾਂ ਫੇਰ ਆਮ ਲੋਕਾਂ ਨੂੰ ਭੁਗਤਣਾ ਪੈਣਾ। ਹੁਣ ਦੇਖ ਲਓ ਤੁਸੀਂ, ਵੀਜ਼ੇ ਬੰਦ ਹੋ ਜਾਣੇ ਆ, ਜਿਨ੍ਹਾਂ ਨੂੰ ਕੋਈ ਐਮਰਜੈਂਸੀ ਨੇ, ਜਿਨ੍ਹਾਂ ਨੇ ਕੋਈ ਪ੍ਰੋਬਲਮ ਨੇ, ਸਪੋਜ਼ ਕਿਸੇ ਦੇ ਬਜ਼ੁਰਗ ਰਹਿੰਦੇ ਨੇ ਉੱਥੇ, ਬਿਮਾਰ ਨੇ, ਕਿਸੇ ਦਾ ਕੋਈ ਜ਼ਮੀਨ ਜਾਇਦਾਦ ਦਾ ਰੌਲਾ, ਕਿਸੇ ਦੀ ਪ੍ਰੋਪਰਟੀ ਹੜੱਪ ਲਈ ਆ ਉੱਥੇ, ਉਹ ਕੰਮਾਂ ਦੇ ਵਿੱਚ ਫੇਰ ਪਿਸ ਜਾਣਾ ਲੋਕਾਂ ਨੇ, ਇਮੀਗ੍ਰੈਂਟਸ ਨੇ ਜਿਨ੍ਹਾਂ ਦਾ ਜਨਮ ਉੱਥੇ ਹੋਇਆ ਸੀ, ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਉੱਥੇ ਨੇ ਕੁਛ, ਪਰ ਆਪ ਇੱਥੇ ਨੇ। ਪਰ ਇਹ ਹੈ ਵੀ ਇਸ ਵਾਰੀ ਨਿਤਾਰਾ ਜ਼ਰੂਰ ਹੋ ਜਾਣਾ ਚਾਹੀਦਾ, ਤਾਂ ਕਿ ਕੈਨੇਡੀਅਨ ਸਮਝ ਸਕਣ ਪੂਰੇ ਦੇ ਪੂਰੇ ਬਈ ਕੌਣ ਆ ਜਿਹੜਾ ਕਸੂਰ। ਵੈਸੇ ਇੰਡੀਆ ਦੇ ਵਿੱਚ ਵੀ ਇਸ ਗੱਲ ਤੇ ਬਹੁਤ ਵੱਡੀ ਡਿਸਕਸ਼ਨ ਚੱਲ ਰਹੀ ਹੈ, ਵਿਰੋਧੀ ਪਾਰਟੀਆਂ ਠੱਪੇ ਤੇ ਠੱਪਾ ਲਾ ਰਹੀਆਂ ਨੇ ਇਸ ਗੱਲ ਦੇ ਉੱਤੇ ਬਈ ਕਿਉਂ ਜਿਹੜੇ ਬਦਮਾਸ਼ ਨੇ ਇਹ ਜੇਲ੍ਹਾਂ ਦੇ ਵਿੱਚ ਬੈਠੇ, ਕਿਵੇਂ ਇਹਨਾਂ ਕੋਲ ਫੋਨ ਪਹੁੰਚਦੇ ਨੇ, ਕਿਵੇਂ ਇਹਨਾਂ ਦੀਆਂ ਇੰਟਰਵਿਊਜ਼ ਹੁੰਦੀਆਂ ਨੇ, ਕਿਵੇਂ ਇਹ ਅੱਗੇ ਕੰਟਰੋਲ ਕਰਦੇ ਨੇ ਸਾਰਾ ਕੁਝ, ਇਹਦਾ ਮਤਲਬ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਸਰਕਾਰੀ ਸਰਪ੍ਰਸਤੀ ਉਹਨਾਂ ਨੂੰ ਹਾਸਲ ਆ। ਸਿੰਗਰ ਇੱਥੇ ਰਹਿੰਦੇ ਨੇ, ਸਿੰਗਰ ਦੇ ਉੱਤੇ ਜਿਹੜਾ ਜਿੰਨੇ ਵੀ ਪੈਸੇ, ਵੱਧ ਪੈਸੇ ਕਮਾ ਰਿਹਾ ਉਹਦੇ ਉਹਨੂੰ ਉਹੋ ਜਿਹੀਆਂ ਧਮਕੀਆਂ ਦਿੱਤੀਆਂ ਜਾਂਦੀਆਂ, ਫਿਰ ਗੋਲੀਆਂ ਚੱਲੀਆਂ ਜਾਂਦੀਆਂ। ਤੁਸੀਂ ਖਬਰਾਂ ਫਰੋਲ ਕੇ ਵੇਖ ਲਓ ਕਿਹਦੇ ਕਿਤੇ ਤੇ ਗੋਲੀਆਂ ਚੱਲੀਆਂ, ਕਿਹਨੂੰ ਧਮਕੀਆਂ। ਅਜੇ ਗੱਲ ਇਹ ਆ ਵੀ ਅਜੇ ਬਹੁਤ ਸਾਰੇ, ਮੈਨੂੰ ਲੱਗਦਾ, ਹੋ ਸਕਦਾ ਮੈਂ ਗਲਤ ਹੋਵਾਂ, ਬਹੁਤ ਸਾਰੇ ਇਹੋ ਜਿਹੇ ਬਿਜ਼ਨਸ ਨੇ ਜਿਹੜੇ ਚੁੱਪ ਬੈਠੇ ਨੇ, ਜਿਨ੍ਹਾਂ ਨੇ ਅੰਦਰ ਖਾਤੇ ਪੈਸੇ ਦੇ ਵੀ ਦਿੱਤੇ ਹੋਣ, ਕਿ ਉਹਨਾਂ ਦਾ ਕਿਹੜਾ ਜ਼ੋਰ ਲੱਗਦਾ, ਉਹਨਾਂ ਨੂੰ ਤਾਂ ਕਾਲ ਹੀ ਕਰਨੀ ਹੈ, ਕਾਲ ਕਰਕੇ ਡਰਾ ਧਮਕਾ ਲੈਂਦੇ ਨੇ। ਪਿਆਦੇ ਜਿਹੜੇ ਬਣਦੇ ਨੇ ਨਾ, ਪਿਆਦੇ ਟੂਲਸ ਜਿਹੜੇ ਬਣਦੇ ਨੇ, ਉਹ ਵੀ ਸਾਡੇ ਵਿੱਚੋਂ ਹੀ ਨੇ। ਮਤਲਬ ਪੈਸੇ ਦਾ ਲਾਲਚ ਬੰਦੇ ਨੂੰ ਕਿਸ ਹੱਦ ਤੱਕ ਗਰਾ ਦਿੰਦਾ ਵੀ ਉਹ ਆਪਣਿਆਂ ਦੇ ਹੀ ਖਿਲਾਫ ਹੋ ਜਾਂਦਾ, ਕਿਵੇਂ ਉਹ ਏਜੰਸੀਆਂ ਦੀ ਭੇਂਟ ਚੜ ਜਾਂਦਾ, ਜਾਣੇ ਜਾਣ ਜਾਣੇ ਰੂਪ ਦੇ ਵਿੱਚ, ਨੋਇੰਗਲੀ ਜਾਂ ਇਗਨੋਰੈਂਟਲੀ, ਕਿਵੇਂ ਉਹ ਮਤਲਬ ਇਹ ਏਜੰਸੀਆਂ ਦੇ ਢਹੇ ਚੜ ਕੇ ਤੇ ਕੀ ਕੁਛ ਹੋ ਜਾਂਦਾ ਸਾਡੇ ਸਮਾਜ ਦੇ ਵਿੱਚ। ਮੇਰੇ ਨਾਲ ਨਾ ਸਰਦਾਰ ਬਲਵਿੰਦਰ ਸਿੰਘ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਬਰਾਜ ਜੀ ਸਤਿ ਸ੍ਰੀ ਅਕਾਲ ਜੀ, ਸਭ ਨੂੰ ਜੀ
ਸਤਿ ਸ੍ਰੀ ਅਕਾਲ ਜੀ।
ਬਰਾਜ ਜੀ, ਬੜਾ ਮੁੱਦਾ ਇਹ ਜਿਹੜਾ ਆ, ਜਿੱਦਾਂ ਤੁਸੀਂ ਕਿਹਾ ਗਿਆ ਔਖੇ ਤਾਂ ਆਪਣੇ ਜਿਹੜਾ ਇੰਡੀਅਨ ਡਾਇਸਪੋਰਾ ਉਹਨਾਂ ਨੇ ਹੋਣਾ, ਪਰ ਇਹਦੇ ਵਿੱਚ ਹੁਣ ਜੇ ਮੈਂ ਇਹ ਕਹਾਂ ਵੀ ਜਿਹੜੇ ਆ ਬਦਮਾਸ਼ ਇਹਨਾਂ ਨੇ ਪਾਲੇ ਹੋਏ ਆ, ਇਹ ਪਾਲੇ ਨੀ ਹੈਗੇ ਬੰਦੇ, ਇਹਨਾਂ ਦੇ ਪੇਰੋਲ ਦੇ ਬੰਦੇ ਆ, ਇਹ ਕਹਿਣਾ ਅਗਲੇ ਨੇ ਲੌਂਗ ਪ੍ਰੋਸੈਸ ਹੁੰਦਾ। ਜਿਵੇਂ ਤੁਸੀਂ ਕਿਹਾ ਨਾ, ਜਿੱਦਾਂ ਸ਼ੁਰੂਆਤ ਦੇ ਵਿੱਚ ਕਿਸੇ ਨੂੰ ਐਕਸਟੋਰਸ਼ਨ ਦੀ ਕਾਲ ਆਈ, ਉਹਨਾਂ ਪਰ ਆਈ, ਪਹਿਲਾਂ ਤਾਂ ਉਹਦਾ ਪਤਾ ਨੀ ਹੁੰਦਾ ਮਗਰ ਕੌਣ ਆ, ਫਿਰ ਜਦੋਂ ਪਤਾ ਲੱਗ ਜਾਂਦਾ ਪਿੱਛੇ ਆਰਗਨਾਈਜ਼ ਕ੍ਰਾਈਮ ਆ, ਜਦੋਂ ਤੱਕ ਜਿਹੜੀ ਪਿੰਨ ਤੱਕ ਨੀ ਪਹੁੰਚਦੇ, ਅਗਲੇ ਹੁਣ ਕਰੀ ਜਾਂਦੇ ਸੀ ਸਾਨੂੰ ਸਬੂਤ ਦਿਓ ਜੀ, ਆ ਜਿਹੜਾ ਕਤਲ ਹੋਇਆ ਵੀ ਸੀ ਸਾਨੂੰ ਪਰੂਫ ਦਿਓ। ਹਾਂਜੀ, ਇਹ ਜੱਜ ਵੀ ਜਿਹੜੇ ਸੁਣੇ ਹੁੰਦੇ ਉਹ ਵੀ ਜਦੋਂ ਕਹਿੰਦੇ ਆ ਨਾ, ਤੁਸੀਂ ਕੱਚਾ ਗਿਆ ਨਾਲ ਸਾਡੀ ਬੇਇੱਜ਼ਤੀ ਕਰਾਉਂਦੇ ਆ, ਬੰਦਾ ਸਾਨੂੰ ਫੇਸਲਣਾ ਪੈਂਦਾ, ਇਹਨੂੰ ਤੁਸੀਂ ਜਿਹੜਾ ਨਾ ਆਰਗਨਾਈਜ਼ ਕ੍ਰਾਈਮ ਆ, ਜਦੋਂ ਤੱਕ ਉਹਨੂੰ ਉਸ ਤਰੀਕੇ ਨਾਲ ਹੱਥ ਨਹੀਂ ਪਾਉਂਦੇ, ਇਹਦੇ ਕਿੰਗ ਪਿੰਨ ਤੱਕ ਇਹਦੇ ਪੂਰੇ ਪਰੂਫ ਤੱਕ ਨਹੀਂ ਪਹੁੰਚਦੇ, ਉਹਨਾਂ ਚਿਰ ਫਿਰ ਉਹ ਗੱਲ ਨੀ ਬਣਨੀ। ਹੁਣ ਜਿੱਥੇ ਆਰਸੀਐਮ ਪਹੁੰਚ ਗਈ, ਹੁਣ ਉਹਨਾਂ ਨੇ ਉਹਨਾਂ ਦੀ ਵੇਲਣੇ ਚ ਬਾਂਹ ਦੇ ਲਈ ਹੈ ਨਾ, ਹੁਣ ਉਹ ਜਿਵੇਂ ਮਰਜ਼ੀ ਉੱਥੇ ਕਿਹੜਾ ਮਾਰੀ ਜਾਣ, ਇਹਨਾਂ ਕੋਲ ਇਹੋ ਜਿਹੀ ਹੁਣ ਸੋਲਿਡ ਪਰੂਫ ਆ। ਇਹਨਾਂ ਨੇ 4 ਮੇਜਰ ਐਲੀਗੇਸ਼ਨ ਲਾਈਆਂ ਇੰਡੀਅਨ ਗਵਰਨਮੈਂਟ ਤੇ ਡਾਇਰੈਕਟ ਵੀ, ਉਹਨਾਂ ਨੂੰ ਇਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਇੱਥੇ ਦੇ ਡਿਪਲੋਮੈਟ ਹੈ ਅਸਲ ਦੇ ਏਜੰਟ ਵਿੱਚ ਉਹ ਸੀ ਕੰਮ ਕਰਾਉਣ ਵਾਲੇ, 8 ਤੇ ਕਤਲ ਦੇ ਕੇਸ ਉਹਨਾਂ ਨੇ ਪਾਏ ਇੰਡੀਆ ਤੇ, 20 ਐਕਸਟੋਰਸ਼ਨ ਕੇਸ ਜਿੱਦਾਂ ਜਿਹਨਾਂ ਨੇ ਪੈਸੇ ਹੋ ਸਕਦਾ ਦੇ ਦਿੱਤੇ ਹੋਣ,
ਤੇ ਬਾਕੀ ਹੋਰ ਵੀ ਕਈ ਇਹਨਾਂ ਨੇ ਕੇਸ ਪਾਏ ਆ। ਇਹ ਮਤਲਬ ਇਹ ਪ੍ਰੂਫ ਕਰਦੀ ਆਰ ਸੀ ਐਮ ਪੀ ਜਿਹੜੀ ਇੰਡੀਅਨ ਗਵਰਨਮੈਂਟ ਆ ਉਹ ਬਦਮਾਸ਼ੀ ਕਰਦੀ ਆ ਔਰ ਬਦਮਾਸ਼ਾਂ ਨੂੰ ਯੂਜ ਕਰਦੀ ਆ। ਹਾਂਜੀ, ਯੂਜ ਕਰਦੀ ਆ ਉਹਨਾਂ ਦੇ ਆਪਣੇ ਘਰ ਦੇ ਪਾਲੇ ਹੋਏ ਆ ਜਾਂ ਬਾਹਰੋਂ ਉਹਨਾਂ ਨੇ ਰੈਂਟ ਤੇ ਲੈ ਲਿਆ ਬਦਮਾਸ਼, ਉਹਨਾਂ ਨੂੰ ਬਦਮਾਸ਼ਾਂ ਤੋਂ ਪੈਸੇ ਚਾਹੀਦੇ। ਹਾਂਜੀ, ਤੇ ਉਸ ਤਰੀਕੇ ਨਾਲ ਜਿਹੜੀ ਸਾਡੀ ਇੱਥੇ ਪਬਲਿਕ ਸੇਫਟੀ ਆ ਉਹਦੇ ਵਿੱਚ ਇਹ ਜਿਹੜਾ ਆ ਖਲਜਣ ਪੈਦਾ ਕਰ ਰਿਹਾ ਔਰ ਕਰ ਰਹੇ ਆ। ਹੁਣ ਕਿੰਨੀਆਂ ਕਾਲਾਂ ਆਈਆਂ ਲੋਕਾਂ ਨੂੰ, ਜੇ ਅਸੀਂ ਉਦੋਂ ਕਹਿੰਦੇ ਜੀ ਇਹਦੇ ਪਿੱਛੇ ਇੰਡੀਅਨ ਗਵਰਨਮੈਂਟ ਆ, ਉਹਨਾਂ ਨੇ ਕਹਿਣਾ ਲੋ ਤੁਹਾਡਾ ਡਵਾਕ ਆ ਰਿਹਾ, ਇੰਡੀਅਨ ਗਵਰਨਮੈਂਟ ਐਵੇਂ ਚੁੱਕ ਕੇ ਮੂੰਹ ਕਹਿ ਦਿੰਦੇ ਹਾਂ ਜੀ ਕੀ ਆ ਤੁਹਾਡੇ ਕੋਲ ਪ੍ਰੂਫ। ਹਾਂਜੀ, ਤੇ ਉਸ ਗੱਲ ਮਗਰ ਆਰਸੀਐਮਪੀ ਦੇ ਆਰਸੀਐਮਪੀ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਨਾ, ਭਾਵੇਂ ਸਾਨੂੰ ਚੰਗੀ ਨਾ ਲੱਗੀ, ਕੁਇਕ ਨਹੀਂ ਹੁੰਦੀ, ਪਰ ਇਹਨਾਂ ਦੀ ਮੈਂ ਕਈ ਕੇਸ ਸਟੱਡੀ ਕੀਤੇ ਆ ਬਹੁਤ ਬਹੁਤ ਦੇਰ। ਇੱਕ ਬੰਦਾ ਆਪਣਾ ਉਹਦੇ ਮਗਰ ਡੈਡੀਕੇਟਡ ਹੀ ਲਾ ਦਿੰਦੇ ਆ ਜੀ, ਕਿਸੇ ਕਾਤਲ ਨੂੰ ਲੱਭਣਾ ਹੋਵੇ ਜਾਂ ਸੀਰੀਅਲ ਕਿਲਰ ਹੋਵੇ, ਬਹੁਤ ਜ਼ਿਆਦਾ ਇਨਵੈਸਟੀਗੇਸ਼ਨ ਜਿਹੜੀ ਆ ਨਾ, ਕਿਉਂਕਿ ਜੇ ਕੇਸ ਕੱਚਾ ਰਹਿ ਜਾਵੇ ਤੇ ਉਹ ਫਿਰ ਜੱਜ ਛੱਡ ਦਿੰਦੇ, ਫਿਰ ਰੌਲਾ ਪਾਉਣਾ ਮਤਲਬ ਜੀ ਪਰੋਲ ਕਰ ਦਿੱਤੀ, ਫਲਾਨ ਹੋ ਗਿਆ, ਧਿਮਕੜ ਹੋ ਗਿਆ। ਹਾਂਜੀ, ਸੋ ਇਹ ਜਿਹੜਾ ਹੁਣ ਜਿਹੜਾ ਸਿਲਸਿਲਾ ਚੱਲਿਆ ਆ ਇਹਦੇ ਵਿੱਚ ਇਹ ਆ ਵੀ ਇੰਡੀਆ ਤੋਂ ਪਹਿਲਾਂ ਚਾਈਨਾ ਨੇ ਬਦਮਾਸ਼ੀ ਕੀਤੀ ਇੱਥੇ, ਉਹਨਾਂ ਨੇ ਆਪਣੇ ਪੁਲਿਸ ਸਟੇਸ਼ਨ ਇੱਥੇ ਬਣਾਏ ਸੀ, ਜਿਹੜੇ ਕੋਈ ਅਲੀਗਲ ਚਾਈਨੀਆ ਜਾਂ ਇਮੀਗ੍ਰਾਂਟ ਆ ਉਹਨਾਂ ਦੇ ਉੱਤੇ ਪੂਰਾ ਪ੍ਰੈਸ਼ਰ, ਤੇ ਆਪਣਾ ਉਹਨਾਂ ਨੂੰ ਇੱਥੇ ਵੀ ਉਹਨਾਂ ਨੂੰ ਸਲੇਵ ਬਣਾ ਕੇ ਰੱਖਿਆ ਹੋਇਆ ਸੀਗਾ ਇਸ ਕੰਟਰੀ ਚ ਵੀ। ਤੇ ਇੰਡੀਆ ਜਿਹੜਾ ਆ ਉਹ ਉਸੇ ਚਾਲ ਤੇ ਚੱਲਿਆ ਹੋਇਆ ਵੀ ਜਿਹੜੇ ਸਾਡਾ ਡਾਇਆਸਪੋਰਾ ਇੱਥੇ ਰਹਿੰਦਾ ਨੂੰ ਅਸੀਂ ਕਿਸ ਤਰੀਕੇ ਨਾਲ ਤੰਗ ਕਰਨਾ, ਉਹਨਾਂ ਨੂੰ ਕਿਸ ਤਰ੍ਹਾਂ ਬਦਮਾਸ਼ੀ ਤਰੀਕੇ ਨਾਲ, ਇੰਡੀਆ ਤਾਂ ਉਹਨਾਂ ਦੀ ਬਦਮਾਸ਼ੀ ਚੱਲਦੀ ਹੈ, ਉਹਦੇ ਅੱਗੇ ਕਿਸੇ ਦਾ ਜ਼ਰੂਰੀ ਹੈ ਨੀ। 159 ਜਿਹੜਾ ਫਰੀਡਮ ਪ੍ਰੈਸ ਆਫ ਫਰੀਡਮ ਜਿਹੜੀ ਇੰਟਰਨੈਸ਼ਨਲ ਉਹਦੇ ਚ ਉਹਦਾ ਨਾਂ ਹੈ, ਅਫਗਾਨਿਸਤਾਨ ਦੇ ਵਿੱਚ ਇਸ ਵੇਲੇ ਜ਼ਿਆਦਾ ਜਿਹੜੀ ਆ ਫਰੀਡਮ ਆਫ ਪ੍ਰੈਸ ਹੈਗੀ ਇੰਡੀਆ ਨਾਲੋਂ। ਹਾਂਜੀ, ਤੇ ਉੱਥੇ ਦੇ ਮੀਡੀਆ ਨੇ ਆਪਣੇ ਗੌਣ ਛੋਇਆ ਹੋਇਆ ਆ, ਕਈ ਲੋ ਜੀ ਟੂਡੋ ਗੌਰਮੈਂਟ ਆਪਣੀ ਜਿਹੜੀ ਆ ਪੋਲੀਟੀਕਲ ਘਟਦੀ ਹੋਈ ਜਿਹੜੀ ਇਹਨਾਂ ਦੀ ਪੋਲੀਟੀਕਲ ਪਾਵਰ ਨੂੰ ਆਪਣੇ ਵੋਟਾਂ ਖਾਤਰ ਇਹ ਕਰ ਰਿਹਾ, ਇਹਦੇ ਚ ਟੂਡੋ ਤਾਂ ਮਗਰੋਂ ਉਹਨੇ ਤਾਂ ਜੁਗਾੜ ਸੀ ਆ ਕਿਵੇਂ ਉਹਨਾਂ ਨੂੰ ਲੱਭ ਕੇ ਦੇਣਾ, ਉਹੋ ਹੀ ਕਹਿਣਾ ਆ ਉਹ ਜੇ ਕੱਲ ਟੂਡੋ ਨੇ ਹੋਰ ਆ ਜੂਗਾ ਪ੍ਰਾਈਮ ਮਿਨਿਸਟਰ ਤੇ ਇਹਦਾ ਮਤਲਬ ਜਿਹੜੇ ਸਾਰੀਆਂ ਐਕੂਜੇਸ਼ਨਾਂ ਇਹ ਸਾਰੀਆਂ ਕੇਸ ਵੱਟ ਪੈ ਜਾਊਗੀਆਂ। ਨੋ, ਇਹ ਆਰ ਸੀ ਐਮ ਪੀ ਦਾ ਕੇਸ ਆ। ਹਾਂਜੀ, ਕ੍ਰਿਮੀਨਲ ਕੇਸ ਆ, ਕੋਈ ਵੀ ਕੇਸ ਹੈ ਮਤਲਬ ਤੁਹਾਡੀ ਧਰਤੀ ਦੇ ਉੱਤੇ ਹੋਇਆ। ਹਾਂਜੀ, ਉਹ ਵੀ ਕੋਈ ਫੋਰਨ ਕਰ ਗਿਆ ਆ ਕੇ ਤੇ ਮੁੜ ਕੇ ਕਹੀ ਜਾਣ ਡਿਆ। ਅੱਛਾ, ਫਿਰ ਇੱਥੇ ਕੋਈ ਵੱਡੀ ਗੱਲ ਨੋਟ ਕਰਨ ਵਾਲੀ ਆ, ਜਦੋਂ ਇਹਨਾਂ ਨੇ ਇਹ ਕੰਮ ਕਰਾਇਆ ਉਹ ਤੋਂ ਪਹਿਲਾਂ ਖਲੋ ਖਲੋ ਕੇ ਇਹਦਾ ਦਮ ਕਜੇ ਤੇ ਇੱਦਾਂ ਮਾਰਦੇ ਸੀ ਹਮ ਇਹ ਕਰਾਂਗੇ, ਆ ਮੋਦੀ ਕਰਨ ਲੱਗਾ ਹੋਇਆ ਸੀਗਾ ਇਲੈਕਸ਼ਨ ਪਹਿਲਾਂ, ਉਸਕੇ ਘਰ ਮੇ ਘੁਸ ਕੇ ਮਾਰਾ ਜਾਤਾ ਹੈ ਜੋ ਟੈਰੋਰਿਸਟ ਹੁੰਦਾ ਹੈ, ਤੇ ਇੰਡੀਆ ਦੇ ਲੋਕਾਂ ਨੂੰ ਕਿੰਨਿਆਂ ਨੂੰ ਪਤਾ ਵੀ ਮੋਦੀ ਖੁਦ ਟੈਰੋਰਿਸਟ ਆ, ਹਾਂ ਜੇ ਇੱਕ ਸੋਚਣ ਵਾਲੀ ਗੱਲ ਆ, ਹੈ ਤੇ ਉਹਨਾਂ ਤੋਂ ਵੋਟਾਂ ਐਣ ਮਾਰਿਆ ਇਹਨਾਂ ਨੇ ਇਹ ਸਾਰੇ ਜਿਹੜੇ ਤਕਵੰਜ ਬਣਾਏ, ਦੇਖੋ ਹਮ ਹਮਾਰੀ ਪਾਵਰ ਦੇਖੋ ਕਿ ਅਸੀਂ ਉੱਥੇ ਜਾ ਕੇ ਇਸ ਤਰ੍ਹਾਂ ਕਰਾ ਦਿੰਦੇ ਹਾਂ। ਉੱਥੇ ਇੰਡੀਆ ਦਾ ਜਿਹੜਾ ਆਪਣੇ ਬੈਠੇ ਆ ਲੋਕੀ ਇੱਥੇ ਆ ਗਏ ਉੱਥੋਂ ਵਿਚਾਰੇ ਇਹਨਾਂ ਤੋਂ ਡਰਦੇ ਭੱਜਦੇ ਹੈ, ਉਹਨਾਂ ਨੂੰ ਖਾਲਿਸਤਾਨੀ ਬਣਾ ਬਣਾ ਕੇ ਇਹਨਾਂ ਨੇ ਐਵੇਂ ਫੇਕ ਉਹਨਾਂ ਦੇ ਬਣਾ ਤਾ ਖਾਲਿਸਤਾਨੀ ਉਹਨਾਂ ਨੂੰ ਤੰਗ ਕਰਨ ਵਾਸਤੇ। ਇਹ ਸਿਰਫ ਬਦਮਾਸ਼ੀ ਹੋ ਰਹੀ ਆ, ਸਿਰਫ ਬਦਮਾਸ਼ੀ, ਪਰ ਜਿਹੜੇ ਚ ਖੁਸ਼ੀ ਦੀ ਗੱਲ ਇਹ ਆ ਵੀ ਹੁਣ ਉਹਨਾਂ ਦੀ ਵੇਲਣੇ ਦੇ ਵਿੱਚ ਬਾਂਹ ਆਈ ਹੋਈ ਆ। ਪਿੱਛੇ ਅਮਰੀਕਾ ਜਿਹੜਾ ਇਹ ਉਹ ਕੈਨੇਡਾ ਦਾ ਪਤਾ ਕੀ ਸਮਝਦੇ, 40 ਮਿਲੀਅਨ ਦਾ ਕੈਨੇਡਾ ਪਾਪੂਲੇਸ਼ਨ ਵਾਲਾ, ਇਹ ਕਿਹੜਾ ਦੇਸ਼ ਆ, ਦੂ ਕੀਤੀ ਕੀ ਦੇਸ਼, ਉਹਨਾਂ ਦੀ ਸੋਚਣੀ ਹੈਗੀ। ਉਹਨਾਂ ਨੂੰ ਇਹ ਨੀ ਪਤਾ ਜਿਸ ਅਮਰੀਕਾ ਦੇ ਨਾ ਤੁਸੀਂ ਤੋਂ ਤਰਾਹ ਤਰਾਹ ਕੰਬਦੇ ਆ, ਉਹਦਾ ਇਹ ਛੋਟਾ ਭਰਾ ਆ, ਉਹਨਾਂ ਨੂੰ ਇਸ ਗੱਲ ਦਾ ਨੀ ਪਤਾ। ਉਦਾਂ ਇੱਥੇ ਡਿਪਲੋਮੈਟ ਬੈਠੇ ਹੋਏ ਆ, ਜਿਵੇਂ ਚੋਰ ਨੀ ਕਹਿੰਦੇ ਵੀ ਸਾਡਾ ਕਿਹੜਾ ਪਤਾ ਲੱਗਣਾ ਜੋ ਬੜੀ ਮਰਜ਼ੀ ਕਰੀ ਜਾਈਏ, ਪਰ ਹੁਣ ਉਹਨਾਂ ਨੇ ਜਿਹੜਾ ਨਾ ਗਲਤ ਕੰਮ ਕਰ ਲਿਆ ਆ ਉਹਦਾ ਖਮਿਆਜ਼ਾ ਹੁਣ ਉਹਨਾਂ ਨੂੰ ਬਹੁਤ ਦੇਰ ਤੱਕ ਭੁਗਤਣਾ ਪੈਣਾ। ਕਿਉਂਕਿ ਕੈਨੇਡਾ ਦੀ ਜਿਹੜੀ ਸਭ ਤੋਂ ਪਹਿਲਾਂ ਇਹਨਾਂ ਨੇ ਉੱਥੇ ਜਿਹੜਾ ਇੰਡੀਆ ਚ ਨਿਊਕਲੀਅਰ ਪਾਵਰ ਪਲਾਂਟ ਉਹ ਕੈਨੇਡਾ ਨੇ ਲਾ ਦਿੱਤਾ, ਯੂਰੇਨੀਅਮ ਇਹਨਾਂ ਨੇ ਦਿੱਤਾ। ਉਦੋਂ ਤੋਂ ਜਿਹੜੇ ਕੈਨੇਡੀਅਨ ਲੋਕ ਹੈ ਨਾ, ਜਿਹੜੇ ਵਾਈਟ ਕਮਿਊਨਿਟੀ ਆ ਓਲਡ ਟਾਈਮਰ, ਉਹ ਤੁਹਾਨੂੰ ਦੱਸਣਗੇ ਕਿ ਇੰਡੀਆ ਇਜ਼ ਅ ਨੇਸ਼ਨ ਆਫ ਟ੍ਰੇਟਰ, ਇਹਨਾਂ ਨੇ ਸਾਨੂੰ ਬਿਟਰੇ ਕੀਤਾ, ਅਸੀਂ ਆਪ ਖੁਦ ਨਿਊਕਲੀਅਰ ਬੰਬ ਬਣਾਏ ਨੀ ਹੈਗੇ, ਤੇ ਨਿਊਕਲੀਅਰ ਜਿਹੜੀ ਆ ਪਾਵਰ ਵਾਸਤੇ ਇਹਨਾਂ ਨੂੰ ਅਸੀਂ ਯੂਰੇਨੀਅਮ ਦਿੱਤਾ, ਇਹਨਾਂ ਨੇ ਨਿਊਕਲੀਅਰ ਬੰਬ ਉਹਦੇ ਬਣਾਏ, ਇਹਨਾਂ ਨੇ ਸਾਨੂੰ ਬਿਟਰੇਅਲ ਕੀਤਾ, ਮਤਲਬ ਇਹਨਾਂ ਨੇ ਸਾਨੂੰ ਧੋਖਾ ਦਿੱਤਾ। ਉਹ ਤੇ ਚਲੋ ਪੁਰਾਣੀ ਗੱਲ ਸੀ, ਪਰ ਉਹਦੇ ਤੋਂ ਇਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਇਹਨਾਂ ਲੋਕਾਂ ਦਾ ਕਰੈਕਟਰ ਕਿਹੋ ਜਿਹਾ, ਫਿਰ ਸਾਨੂੰ ਵੀ ਇਹਨਾਂ ਨੇ ਉਸ ਤਰੀਕੇ ਨਾਲ ਦੇਖਣਾ ਕਿ ਇਹ ਟ੍ਰੇਟਰ ਲੋਕ ਆ, ਇਹਨਾਂ ਨੂੰ ਤੁਸੀਂ ਫੇਵਰ ਕਰੋਗੇ, ਇਹਨਾਂ ਨੇ ਤੁਹਾਨੂੰ ਬਿਟਰੇ ਹੀ ਕਰਨਾ, ਤੁਹਾਡੇ ਪਿੱਠ ਚ ਛੁਰਾ ਮਾਰੂਗੇ। ਸੋ ਇਹੋ ਜਿਹਾ ਇਮੇਜ ਉਹਨਾਂ ਲੋਕਾਂ ਨੇ ਬਣਾਇਆ ਹੋਇਆ, ਤੇ ਜਿਹੜੇ ਲੋਕੀ ਉੱਥੇ ਨਿਕਲ ਕੇ ਭੱਜ ਕੇ ਆਉਂਦੇ ਸੀ ਵੀ ਕਿਸੇ ਹੋਰ ਮੁਲਕ ਵਿੱਚ ਜਾ ਕੇ ਆਪਣਾ ਕੋਈ ਵਧੀਆ ਆਪਣਾ ਕਰ ਲਈਏ, ਉਹਨਾਂ ਨੂੰ ਵੀ ਜਿਵੇਂ ਕਹਿੰਦੇ ਨਾ ਪਿਛਲਾ ਪਰਛਾਵਾਂ ਜਿਹੜਾ ਇਹਨਾਂ ਦਾ, ਆਹ ਜਿਹੜੇ ਚੋਰ ਠੱਗ ਲੋਕ ਆ ਪਿੱਛੇ, ਉਹ ਪਰਛਾਵਾਂ ਨੀ ਛੱਡਣ ਡਿਆ। ਹੁਣ ਕਿੰਨੀਆਂ ਇਹਨਾਂ ਦੀਆਂ ਕਰੀਏ, ਹਾਂਜੀ ਹੁਣ ਸਾਡੇ ਕੋਲ ਹੁਣ ਪਰੂਫ ਆ ਗਵਰਨਮੈਂਟ ਕੋਲ, ਤੇ ਅਜੇ ਵੀ ਇਹ ਕਹੀ ਜਾਣ ਡਿਆ ਵੀ ਲਓ ਜੀ ਉੱਥੇ ਇਹਨਾਂ ਨੂੰ ਸਿਕਿਉਰਿਟੀ ਦੀ ਪ੍ਰੋਬਲਮ ਸੀ, ਵੀ ਜਿਵੇਂ ਇਹਨਾਂ ਨੂੰ ਨਾ ਬਾਹਰ ਗਿੱਦੜ ਨਹੀਂ ਨਾ ਸ਼ਿਕਾਰ ਲੱਗਾ ਹੁੰਦਾ ਇਹਨਾਂ ਦਾ ਖੇਡਣ, ਹਾਂਜੀ ਇਹ ਬਾਹਰ ਤਾਂ ਡਿਪਲੋਮੈਟ ਬਹੁਤੇ ਜਾਂਦੇ ਹੀ ਨੀਗੇ, ਬਹੁਤੇ ਐਵੇਂ ਉੱਥੇ ਬਹਾਨਾ ਲਾ ਕੇ ਇਹਨਾਂ ਨੂੰ ਉੱਥੇ, ਤੇ ਜੀ ਸਿਕਿਉਰਿਟੀ ਕੰਸਰਨ ਸੀਗਾ, ਟਰੂਡੋ ਗਵਰਨਮੈਂਟ ਇਹਨਾਂ ਨੂੰ ਸਿਕਿਉਰਿਟੀ ਨੀ ਪ੍ਰੋਵਾਈਡ ਆਪਣੇ ਨੂੰ, ਕਿਉਂਕਿ ਝੂਠ ਝਾੜ ਬੋਲ ਕੇ ਜਿਵੇਂ ਨੀ
ਥੈਂਕ ਯੂ ਬਰਾੜ ਜੀ,
ਮਿਹਰਬਾਨੀ, ਧੰਨਵਾਦ। ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਜਿਹੜੇ ਗਰੁੱਪ
ਏਜੰਟ ਆ ਬਰਾੜ ਜੀ, ਮੈਂ ਸਿੱਧਾ ਕਹਿੰਦਾ ਇਹਨਾਂ ਦੇ ਪੇ ਰੋਲ ਤੇ ਆ ਕੇ ਚੋਰ ਲੋਕ। ਹੁਣ ਜੇ ਮੈਨੂੰ ਕੋਈ ਤਨਖਾਹ ਦੇਵੇ ਇੰਨੀ ਚੁੱਕ ਤਨਖਾਹ, ਬਹਿਣਾ ਕਿੱਥੇ ਜੇਲ੍ਹ ਚ, ਮੋਰਲੇ ਅੰਦਰਲੇ ਪਾਸੇ ਵੜਨਾ, ਪਿਛਲੇ ਪਾਸੇ ਕੀ ਪਤਾ ਕਿੱਧਰੋਂ ਦੀ ਮੈਨੂੰ ਕੱਢ ਕੇ ਰਾਤ ਨੂੰ ਕਿੱਥੇ ਮੈਨੂੰ ਇਹਨਾਂ ਨੇ ਲਿਜਾ ਕੇ 5-star ਹੋਟਲ ਵਿੱਚ ਸਵਾਉਣਾ, ਇਹ ਸਭ ਬਕਵਾਸ ਹੈ ਬਰਾੜ ਜੀ।
ਧੰਨਵਾਦ ਜੀ, ਧੰਨਵਾਦ। ਜਿਹੜੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਨੇ ਨਾ, ਇਹ ਗੁਜਰਾਤ ਤੇ ਰਾਜਸਥਾਨ ਦੀਆਂ ਜੇਲ੍ਹਾਂ ਚ ਬੰਦ ਨੇ। ਹੁਣ ਦੇਖੋ ਤੁਸੀਂ, ਇਹ ਜੇਲ੍ਹਾਂ ਚ ਬੰਦ ਬੰਦੇ ਨੇ ਜਿਹੜੇ, ਤੇ ਇਹ ਦੋਨੇ ਜਿਹੜੇ ਸੂਬੇ ਨੇ ਗੁਜਰਾਤ ਤੇ ਰਾਜਸਥਾਨ, ਇਹ ਦੋਨੇ ਬੀਜੇਪੀ ਹੈ, ਬੀਜੇਪੀ ਇੱਥੇ ਰਾਜ ਕਰਦੀ ਹੈ, ਤੇ ਇਹਨਾਂ ਦੀਆਂ ਜੇਲ੍ਹਾਂ ਚ ਬੰਦ ਨੇ। ਤੇ ਜਦੋਂ ਇੱਥੇ ਕੋਈ ਕਤਲ ਹੁੰਦਾ, ਕੋਈ ਇਹਨਾਂ ਦਾ ਨਾਂ ਲੈਂਦਾ, ਕੋਈ ਫਰੌਤੀ ਮੰਗੀ ਜਾਂਦੀ ਹੈ, ਇਹਨਾਂ ਦੇ ਨਾਂ ਯੂਜ਼ ਹੁੰਦੇ ਨੇ। ਅੱਛਾ, ਦੂਸਰੇ ਪਾਸੇ ਜਿਹੜੇ ਹੁਣ ਤੁਹਾਨੂੰ ਪਤਾ ਕਿੰਨੇ ਬਿਜ਼ਨਸ ਦੇ ਇੱਥੇ ਗੋਲੀਆਂ ਚੱਲੀਆਂ ਨੇ, ਏਪੀ ਢਿੱਲੋਂ ਦੇ ਵੀ ਗੋਲੀਆਂ ਚੱਲੀਆਂ ਸੀਗੀਆਂ। ਏਪੀ ਢਿੱਲੋਂ ਦੇ ਕਹਿੰਦੇ 14 ਗੋਲੀਆਂ ਚੱਲੀਆਂ ਸੀਗੀਆਂ, ਤੇ ਇਹ ਸ਼ਾਇਦ ਗਲੋਬਲ ਨਿਊਜ਼ ਦੀ ਖਬਰ ਆ ਬਈ, ਉਹਦੇ ਵਿੱਚ ਇਹਨਾਂ ਨੇ ਜਿਹੜੇ ਇਹ ਅਧਿਕਾਰੀ ਨੇ ਤੇ ਕਿਹਾ ਹੈ ਬਈ, ਮਤਲਬ ਕਿਹਾ ਜਾ ਰਿਹਾ ਕਿ ਉਹਦੇ ਪਿੱਛੇ ਨੇ। ਬੜੇ ਗੰਭੀਰ ਇਹ ਦੋਸ਼ ਨੇ ਜੀ, ਪਰ ਇੰਨਾ ਜ਼ਰੂਰ ਆ ਵੀ ਇਹ ਹੁਣ 1.5-2 ਸਾਲ ਤੋਂ ਨਾ ਜਿੰਨਾ ਕੁ ਭੁਗਤਿਆ ਸਾਡੀ ਬਿਜ਼ਨਸ ਕਮਿਊਨਿਟੀ ਨੇ, ਇੱਥੇ ਬੜੇ ਪ੍ਰੈਸ਼ਰ ਦੇ ਵਿੱਚ ਰਹੇ ਨੇ, ਬਹੁਤ ਪ੍ਰੈਸ਼ਰ ਦੇ ਵਿੱਚ। ਮੈਂ ਜਿਵੇਂ ਕਿਹਾ, ਬਹੁਤ ਨੇ ਤਾਂ ਦੱਸਿਆ ਨਾ ਪੁਲਿਸ ਕੋਲੇ ਜਾ ਕੇ, ਪਰ ਬਹੁਤ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਅੰਦਰ ਖਾਤੇ ਪੈਸੇ ਵੀ ਦਿੱਤੇ ਨੇ। ਸ਼ਾਇਦ ਇੱਕ ਹੋਰ ਕਾਲਰ ਸਾਡੇ ਨਾਲ ਨੇ, ਆਪਾਂ ਨਾ ਇੱਕ ਦੋ ਹੋਰ ਖਬਰਾਂ ਨੇ ਉਹਨਾਂ ਤੇ ਚਰਚਾ ਕਰਨੀ ਆ, ਇਸ ਕਰਕੇ ਇਹਨੂੰ ਹੁਣ ਆਪਾਂ 2 ਮਿੰਟਾਂ ਸਮੇਟ ਦਾਂਗੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ। ਹਾਂਜੀ, ਅਗਲੀ ਕਾਲ ਤੇ ਚੱਲਦੇ ਹਾਂ ਜੀ, ਨਿੱਘਾ ਸਵਾਗਤ ਤੁਹਾਡਾ। ਲਓ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਕੌਣ ਨਹੀਂ ਚਾਹੁੰਦਾ ਕਿ ਜ਼ਿੰਦਗੀ ਵਿੱਚ ਕੁਝ ਚੰਗਾ ਕੀਤਾ ਜਾਵੇ ਤਾਂ ਜੋ ਰਹਿੰਦੀ ਦੁਨੀਆ ਤੱਕ ਨਾ ਰਹੇ, ਪਰ ਅਜਿਹਾ ਕਰਨਾ ਕਿਸੇ ਦੇ ਹੀ ਹਿੱਸੇ ਆਉਂਦਾ ਹੈ। ਐਸਾ ਕਰਨ ਵਾਲਿਆਂ ਵਿੱਚ ਇੱਕ ਵੱਖਰਾ ਹੌਸਲਾ ਹੁੰਦਾ ਹੈ। ਪੰਜਾਬੀ ਆਰਟਸ ਐਸੋਸੀਏਸ਼ਨ ਬੜੇ ਮਾਣ ਨਾਲ ਪੇਸ਼ ਕਰ ਰਹੇ ਨੇ ਡਾਕਟਰ CD ਸਿੱਧੂ ਦਾ ਲਿਖਿਆ ਨਾਟਕ ਵਤਨਾ ਵੱਲ ਫੇਰਾ, ਬਲਦੇਵ ਸਿੰਘ ਕੈਨੇਡੀਅਨ ਦੇ ਹੌਸਲੇ ਦੀ ਕਹਾਣੀ। ਐਤਵਾਰ 20 ਅਕਤੂਬਰ ਸ਼ਾਮ 4 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ ਬਲਜਿੰਦਰ ਲੇਲਣਾ 416-677-1555। ਡਾਕਟਰ CD ਸਿੱਧੂ ਦਾ ਵਤਨਾ ਵੱਲ ਫੇਰਾ।
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈ ਵਿਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456, 416-917-1456, 1456, ਰਾਜਪਾਲ ਬਰਾੜ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚੰਦੀਪ ਬਰਾੜ ਨੂੰ ਹੁਣੇ ਕਾਲ ਕਰੋ 647-300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667।
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ, ਚਲੋ ਫਰੈਸ਼ ਕੋ ਲੋਕੇਸ਼ਨ ਬ੍ਰੈਮਲੀ ਐਂਡ ਸੈਂਡਲਵੁੱਡ ਐਂਡ ਏਅਰਪੋਰਟ ਐਂਡ ਕੰਟਰੀ ਸਾਈਡ ਅਤੇ ਸਭ ਦੀ ਫੇਵਰੇਟ ਇੱਕੋ ਲੋਕੇਸ਼ਨ 1850 ਐਲਬੀਅਨ ਰੋਡ ਅਟੋਬਿਕੋ ਤੇ ਵੀ ਆ ਸਕਦੇ ਹੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-216-1165।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153 6473888154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ। ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 647-550-5913 ਤੇ ਸੰਪਰਕ ਕਰੋ। ਇੱਕ ਵਾਰ ਫੇਰ 647-550-5913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਅਸੀਂ ਕਈ ਵਾਰੀ ਤੁਹਾਡੇ ਨਾਲ ਗੱਲ ਕੀਤੀ ਆ ਪ੍ਰੋਫੈਸਰ ਜੀ ਸਾਈ ਬਾਬਾ ਦੀ, ਗੋਕਾਰਾ ਕੌਂਡਾ ਨਾਗਾ ਸਾਈ ਬਾਬਾ। ਇਹ ਦਿੱਲੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹੇ ਨੇ। ਇਹਨਾਂ ਨੇ ਯੂਨੀਵਰਸਿਟੀ ਆਫ ਹੈਦਰਾਬਾਦ ਤੋਂ ਮਾਸਟਰ ਇਨ ਇੰਗਲਿਸ਼ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਐਮ ਫਿਲ ਕਰ ਲਈ ਮਾਸਟਰ ਆਫ ਫਿਲਾਸਫੀ ਇੰਗਲਿਸ਼ ਤੇ ਫੋਰਨ ਲੈਂਗੁਏਜਿਸ ਇਹਦੇ ਵਿੱਚ, ਤੇ ਬਾਅਦ ਦੇ ਵਿੱਚ ਇਹਨਾਂ ਨੇ 2013 ਦੇ ਵਿੱਚ PhD ਵੀ ਕਰ ਲਈ ਸੀ। 57 ਸਾਲ ਦੇ ਸੀਗੇ ਜੀ ਇਹ, ਤੇ ਇਹਨਾਂ ਨੂੰ ਇਹਨਾਂ ਨੇ 1992 'ਚ ਨਾ ਆਲ ਇੰਡੀਆ ਪੀਪਲਜ਼ ਰਜਿਸਟੈਂਸ ਫੋਰਮ ਹੈਦਰਾਬਾਦ ਦੇ ਵਿੱਚ ਜੁਆਇਨ ਕੀਤੀ ਸੀ। ਇਹਨਾਂ ਨੂੰ ਲੱਗਦਾ ਸੀ ਵੀ ਸਾਡੇ ਸਮਾਜ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਗਲਤ ਹੋ ਰਿਹਾ, ਜਿਹੜਾ ਸੰਵੇਦਨਸ਼ੀਲ ਬੰਦਾ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਹੁੰਦਾ ਆਲੇ ਦੁਆਲੇ ਬਾਰੇ, ਜੋ ਵੀ ਕੁਝ ਗਲਤ ਹੁੰਦਾ ਸੀ ਆਪਣੀ ਸਮਰੱਥਾ ਮੁਤਾਬਕ ਇਹ ਉਹਦੇ ਖਿਲਾਫ਼ ਆਵਾਜ਼ ਉਠਾਉਂਦੇ ਹੁੰਦੇ ਸੀ। ਅੱਛਾ, ਛੋਟਿਆਂ ਹੁੰਦਿਆਂ ਨੂੰ ਇਹਨਾਂ ਨੂੰ ਪੋਲੀਓ ਹੋ ਗਿਆ ਸੀ ਤੇ 90% ਡਿਸੇਬਲਡ ਸੀ, 90% ਬਾਡੀ ਇਹਨਾਂ ਦੀ ਡਿਸੇਬਲਡ ਸੀ, ਪਰ ਇਹਨਾਂ ਦੀ ਡਿਸੇਬਿਲਟੀ ਕਦੇ ਵੀ ਇਹਨਾਂ ਦੀ ਜਿਹੜੀ ਡਿਟਰਮੀਨੇਸ਼ਨ ਸੀ ਉਹਦੇ ਰਾਹ ਦੇ ਵਿੱਚ ਰੋੜਾ ਨਹੀਂ ਬਣੀ। ਇਹਨਾਂ ਨੂੰ ਜੀ 12 ਇਹਨਾਂ ਨੂੰ ਸ਼ਾਇਦ 14 ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ ਮਹਾਰਾਸ਼ਟਰ ਪੁਲਿਸ ਨੇ। ਕਈ ਤਰ੍ਹਾਂ ਦੇ ਇਹਨਾਂ ਦੇ ਚਾਰਜਸ ਲਾ ਤੇ, ਰੌਲਾ ਤਾਂ ਸਿਰਫ ਇਹੀ ਸੀ ਵੀ ਆਪਦਾ ਮੂੰਹ ਬੰਦ ਰੱਖਿਆ ਕਰ ਤੇ ਦਿਮਾਗ ਨੂੰ ਬੜਾ ਸੋਚਣ ਦੀ ਇਜਾਜ਼ਤ ਨਾ ਦਿਆ ਕਰ, ਇੰਨੀ ਕੀ ਗੱਲ ਹੁੰਦੀ ਹੈ ਬਸ ਜਿਹੜਾ ਬੰਦਾ ਸੋਚਦਾ। ਤੇ ਕਈ ਤਰ੍ਹਾਂ ਦੇ ਇਹਨਾਂ ਤੇ ਕੇਸ ਆ ਜਿਹੜੇ ਉਹ ਪਾਤੇ ਸੀ, ਜਿਹਦੇ ਵਿੱਚੋਂ ਇੱਕ ਕੇਸ ਸੀ ਇਹਨਾਂ ਦੇ ਵੀ ਇਹਨਾਂ ਦੇ ਇਹ ਮੀਟਿੰਗਾਂ ਕਰਾਉਂਦਾ ਜੀ, ਇਹ ਇਹਨਾਂ ਦੇ ਇਹਦੇ ਮਾਓਇਸਟ ਨਾਲ ਲਿੰਕ ਨੇ, ਇਹ ਟੈਰੋਰਿਸਟ ਆ, ਇਹ ਅੱਤਵਾਦੀ ਆ, ਇਹ ਆ ਹੈ ਜੀ, ਇਹ ਉਹ ਆ। ਤੇ ਕਿੰਨੇ ਵਾਰੀ ਇਹਨਾਂ ਨੂੰ ਕੋਰਟ ਨੇ ਨਾ ਕੋਈ ਸਬੂਤ ਨਾ ਹੋਣ ਕਰਕੇ ਕੋਰਟ ਨੇ ਐਕਵਿਟ ਕੀਤਾ। ਜਦੋਂ ਹੀ ਇਹ ਬਾਹਰ ਆਉਣ ਲੱਗਦੇ ਸੀ ਤੇ ਉਦੋਂ ਇਹਨਾਂ ਦੇ ਨਵਾਂ ਕੇਸ ਆ ਜਿਹੜਾ ਠੋਕ ਦਿੱਤਾ ਜਾਂਦਾ ਸੀ, ਬਾਹਰ ਹੀ ਨਹੀਂ ਆਉਣ ਦਿੱਤਾ। ਜੇਲ੍ਹ ਦੇ ਵਿੱਚ ਰਹਿੰਦਿਆਂ ਇਹਨਾਂ ਨੂੰ ਕੱਲੇ ਰੱਖ ਕੇ, ਤੁਹਾਨੂੰ ਪਤਾ ਹੀ ਆ ਵੀ ਜਿਹਨਾਂ ਦੇ ਵਿੱਚ ਕੀ ਹੁੰਦਾ, ਕਨਫਾਈਨਮੈਂਟ ਆ ਜਿਹੜੀ, ਉਹਦੇ ਵਿੱਚ ਕੀ ਕੁਛ ਕਰਦੇ ਨੇ, ਮਾਨਸਿਕ ਤਸ਼ੱਦਦ, ਪਰ ਇਹ ਕੀ ਕਰ ਸਕਦੇ ਸੀ। ਬੜਿਆਰੀ ਸਰਕਾਰ ਤੇ ਦੋਸ਼ ਲੱਗਿਆ ਵੀ ਤੁਸੀਂ, ਤੁਹਾਡਾ ਇਹਨਾਂ ਨੂੰ ਮਾਰਨ ਦਾ ਇਰਾਦਾ, ਪਰ ਉਹ ਜਿਉਂਦੇ ਰਹੇ ਜੀ 10 ਸਾਲ। ਤੁਸੀਂ ਜ਼ੁਲਮ ਦੀ ਹੱਦ ਦੇਖੋ ਜੀ, ਵੱਡੇ ਤੋਂ ਵੱਡਾ ਜਿਹੜਾ ਬਦਮਾਸ਼ ਹੁੰਦਾ ਨਾ, ਵੱਡੇ ਤੋਂ ਵੱਡਾ, ਕੋਈ ਫੈਮਿਲੀ ਮੈਂਬਰ ਮਰ ਜੇ, ਉਹਦੀ ਮਾਂ ਪਿਓ ਗੁਜ਼ਰ ਜਾਣ, ਉਹਨੂੰ ਵੀ ਉਹਦੇ ਅੰਤਮ ਦਰਸ਼ਨ ਕਰਨ ਦੀ ਇਜਾਜ਼ਤ ਆ ਜਿਹੜੀ ਦੇ ਦਿੱਤੀ ਜਾਂਦੀ ਆ। ਤੇ ਜਿੱਡੇ ਵੱਡੇ ਬਦਮਾਸ਼ ਨੇ, ਆਹ ਤੁਹਾਨੂੰ ਪਤਾ ਆਹ ਜਿਹੜਾ ਸਤਿਗੁਰੂ ਰਾਮ ਰਹੀਮ ਕਹਿੰਦੇ ਆ, ਇਹਦਾ ਤੀਜੇ ਦਿਨ ਜਿਵੇਂ ਬੰਦਾ ਸੈਰ ਕਰਨੀ, ਵਕੇਸ਼ਨ ਤੇ ਨਹੀਂ ਆਖਦਾ, ਜੇਲ੍ਹ ਤੋਂ ਬਾਹਰ ਹੁੰਦਾ। ਪਰ ਇਹ ਪ੍ਰੋਫੈਸਰ ਸਾਈ ਬਾਬਾ ਦੀ ਜਿਹੜੀ ਮਾਤਾ ਸੀ ਉਹ ਗੁਜ਼ਰ ਗਈ ਜੀ, ਤੇ ਫੇਰ ਵੀ ਅੰਤਮ ਦਰਸ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਚਲੋ, ਜਦੋਂ ਹੁਣ ਇਹ ਗੱਲ ਸਾਰੀਆਂ ਕੋਰਟਸ ਨੇ ਸੁਪਰੀਮ ਕੋਰਟ ਕੀ ਲੋਅਰ ਕੋਰਟ ਕੀ ਜਦੋਂ ਇਹ ਗੱਲ ਪ੍ਰੂਵ ਹੋ ਗਈ ਵੀ ਇਹ ਬੰਦਾ ਜਿਹੜਾ ਇਹ ਇੰਟਲੈਕਚੁਅਲ ਇਨਸਾਨ ਆ ਇਹ ਕੋਈ ਟੈਰੋਰਿਸਟ ਨਹੀਂ ਫੇਰ ਆ ਪਿੱਛੇ ਜੇ ਉਹ ਬਾਹਰ ਆਏ ਸੀ ਪਰ ਇੰਨੇ ਸਾਲਾਂ ਦੇ ਵਿੱਚ ਕੋਵਿਡ ਦੇ ਵਿੱਚ ਵੀ ਉਹਨਾਂ ਨੂੰ ਤੰਗ ਇੰਨਾ ਕੀਤਾ ਗਿਆ ਇੰਨੀਆਂ ਕੁ ਉਹਨਾਂ ਨੂੰ ਬਿਮਾਰੀਆਂ ਲੱਗ ਗਈਆਂ ਸੀ ਜਿਹਦੇ ਕਰਕੇ ਉਹ ਬਸ ਉਹਨਾਂ ਨੇ ਅੰਤਮ ਸਾਹ ਲਿਆ ਜੀ ਪਿਛਲੇ ਦਿਨਾਂ ਦੇ ਵਿੱਚ ਉਹ ਇਹ ਦੁਨੀਆਂ ਨੂੰ ਛੱਡ ਗਏ ਨੇ 57 ਸਾਲ ਉਹਨਾਂ ਦੀ ਏਜ ਸੀ ਇਹਦੀ ਜ਼ਿੰਮੇਵਾਰ ਭਾਰਤ ਸਰਕਾਰ ਆ ਜੀ ਕੱਲੇ ਸਾਈਂ ਬਾਬਾ ਨਹੀਂ ਹੋਰ ਵੀ ਜਿੰਨੇ ਸਿਆਣੇ ਲੋਕ ਆ ਵਕੀਲ ਨੇ ਹਿਊਮਨ ਰਾਈਟਸ ਐਕਟੀਵਿਸਟ ਨੇ ਉਹਨਾਂ ਨੂੰ ਜਿਹੜਾ ਦੇ ਵਿੱਚ ਸਿੱਟਿਆ ਹੋਇਆ ਕੋਈ ਪੱਤਰਕਾਰ ਆ ਜਿਹੜਾ ਸੱਚੀ ਗੱਲ ਕਰਦਾ ਉੱਥੋਂ ਦੀ ਸਰਕਾਰ ਦੀ ਪੂਰੀ ਕੋਸ਼ਿਸ਼ ਹੁੰਦੀ ਆ ਰਾਜ ਕਰ ਰਹੀਆਂ ਪਾਰਟੀਆਂ ਦੀ ਬਈ ਇਹ ਬੰਦੇ ਨਾ ਜੇਲ੍ਹਾਂ ਦੇ ਵਿੱਚ ਰੱਖ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਅਸੀਂ ਜੀ ਆਪਣੇ ਨਗਾਰਾ ਐਂਟਰਟੇਨਮੈਂਟ ਇੰਕ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ਭਾਵੇਂ ਅਸੀਂ ਦੂਰ ਬੈਠੇ ਹਾਂ ਪਰ ਫਿਰ ਵੀ ਦੁਨੀਆਂ ਭਰ ਦੇ ਵਿੱਚ ਵੀ ਜਿੱਥੇ ਸਿਆਣੇ ਲੋਕ ਨੇ ਜਿਨ੍ਹਾਂ ਤੇ ਜਬਰ ਹੋ ਰਿਹਾ ਜਿਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਸਾਨੂੰ ਬੇਹੱਦ ਦੁੱਖ ਆ ਇਸ ਗੱਲ ਦਾ ਤੇ ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਗਈ ਆ ਸਾਰੀ ਉਮਰ ਲਾਹਣ ਤਾਂ ਪੈਂਦੀਆਂ ਰਹਿਣਗੀਆਂ ਜੀ ਇਸ ਗੱਲ ਕਰਕੇ ਕੋਰਟਾਂ ਨੇ ਵੀ ਕਹਿਤਾ ਵੀ ਤੁਸੀਂ ਇਸ ਬੰਦੇ ਨੂੰ ਤੁਸੀਂ 10 ਸਾਲ ਪਰੇਸ਼ਾਨ ਕੀਤਾ ਹੁਣ ਕਿਹਾ ਉਹਨਾਂ ਨੇ ਤੁਹਾਨੂੰ ਪਤਾ ਵੀ ਜੱਜਸ ਕਿਹੋ ਜਿਹੇ ਹੁੰਦੇ ਨੇ ਪੋਲੀਟੀਕਲ ਪ੍ਰੈਸ਼ਰ ਥੱਲੇ ਹੁੰਦੇ ਨੇ ਇੱਕ ਜੱਜ ਛੱਡ ਦਿੰਦਾ ਸੀ ਕਦੇ ਸੁਪਰੀਮ ਕੋਰਟ ਛੱਡ ਦਿੰਦੀ ਸੀ ਹਾਈ ਕੋਰਟ ਕੋਈ ਬਹਾਨਾ ਲਾ ਕੇ ਉਹਨਾਂ ਨੂੰ ਅੰਦਰ ਕਰ ਦਿੰਦੀ ਸੀ ਬਾਹਰ ਆਉਣ ਤੋਂ ਪਹਿਲਾਂ ਹੀ ਕਈ ਵਾਰੀ ਉਹ ਹਾਈ ਕੋਰਟ ਛੱਡ ਦਿੰਦੀ ਸੀ ਸੁਪਰੀਮ ਕੋਰਟ ਬਹਾਨਾ ਕਈ ਵਾਰੀ ਕੋਈ ਕੋਰਟ ਛੱਡ ਦਿੰਦੀ ਸੀ ਪੁਲਿਸ ਵਾਲੇ ਨਵਾਂ ਕੇਸ ਉਹਨਾਂ ਦੇ ਬਾਹਰ ਆਉਣ ਤੋਂ ਪਹਿਲਾਂ ਹੀ ਨਵਾਂ ਕੇਸ ਪਾ ਦਿੰਦੇ ਸੀ ਤੁਸੀਂ ਉਹਨਾਂ ਬਾਰੇ ਥੋੜਾ ਜਿਹਾ ਪੜ੍ਹ ਕੇ ਦੇਖਿਓ ਜੀ ਪ੍ਰੋਫੈਸਰ ਜੀ ਐਨ ਸਾਈਂ ਬਾਬਾ ਕਿਹੋ ਜਿਹੇ ਇਨਸਾਨ ਸੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓਗੇ 90% ਡਿਸੇਬਲਡ ਬੰਦਾ ਜਿਹੜਾ ਵੀਲ ਚੇਅਰ ਤੇ ਚੱਲ ਰਿਹਾ ਸਰਕਾਰ ਇੰਨਾ ਡਰਦੀ ਹੈ ਜੀ ਦੇਖ ਲਓ ਤੁਸੀਂ ਹਨਾ ਇੰਨੀ ਮਿਲਟਰੀ ਪੁਲਿਸ ਇੱਕ ਬੰਦੇ ਤੋਂ ਡਿਸੇਬਲਡ ਬੰਦੇ ਦੇ ਵਿਚਾਰਾਂ ਤੋਂ ਇੰਨਾ ਡਰਦੀ ਇੰਨਾ ਜ਼ੋਰ ਹੁੰਦਾ ਵਿਚਾਰਾਂ ਦੇ ਵਿੱਚ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ ਫਿਰ ਆਪਾਂ ਇੱਕ ਅੱਜ ਸਵੇਰੇ ਤਾਜ਼ੀ ਖਬਰ ਆਈ ਆ ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਮਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਓ ਬੱਲੇ ਬੱਲੇ ਬਾਈ ਇਹ ਤਾਂ ਕਮਾਲ ਕਰਤੀ ਏਡੀ ਵੱਡੀ ਸ਼ੋਪ ਬਣਾ ਲਈ
ਘਰ ਦਫ਼ਤਰ ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ ਸਰਵਲੋਕ ਕੰਸਟਰਕਸ਼ਨ
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-0478 416-841-0478 ਸਰਵਲੋਕ ਕੰਸਟਰਕਸ਼ਨ
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰ ਰਹੇ ਨੇ ਜੀ ਤੇ ਇਹਨਾਂ ਦਾ ਨੰਬਰ 905-456-2020 ਆ ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਤੇ ਜੇ ਤੁਸੀਂ ਕੋਈ ਪ੍ਰਾਪਰਟੀ ਖਰੀਦੀ ਹੋਈ ਹੈ ਜਾਂ ਵੇਚਣ ਦੀ ਪਲੈਨਿੰਗ ਬਣਾਈ ਹੋਈ ਹੈ ਫਰਮ ਡੀਲ ਹੋਈ ਹੈ ਤੁਹਾਡੀ ਤੇ ਕਈ ਦਿਨ ਪਹਿਲਾਂ ਹੀ ਮਤਲਬ ਮਹੀਨਾ ਪਹਿਲਾਂ ਹੀ ਮੈਂ ਕਹਿੰਦਾ ਜੀ ਲਿੰਕ ਕਰ ਲਿਓ ਇਹਨਾਂ ਨਾਲ ਕਿਉਂਕਿ ਕਈ ਵਾਰੀ ਤਾਂ ਕਾਫੀ ਸਾਰੀਆਂ ਸਰਚੇਸ ਕਰਨ ਵਾਲੀਆਂ ਹੁੰਦੀਆਂ ਕਮਰਸ਼ੀਅਲ ਪ੍ਰਾਪਰਟੀ ਦੇ ਵਿੱਚ ਤਾਂ ਕਈ ਵਾਰੀ ਟਾਈਮ ਲੱਗ ਜਾਂਦਾ ਸਰਚੇਜ਼ ਨੂੰ ਕਿਉਂਕਿ ਸਿਟੀ ਤੋਂ ਰੀਜਨ ਤੋਂ ਅਲੱਗ ਅਲੱਗ ਅਥਾਰਟੀਜ਼ ਤੋਂ ਸਰਚ ਹੋਣੀ ਹੁੰਦੀ ਹੈ ਤੇ ਇਸ ਕਰਕੇ ਪਹਿਲਾਂ ਤਾਲਮੇਲ ਕਰ ਲਿਓ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਸਰ ਜਾਂਦਾ ਥੋੜੇ ਟਾਈਮ ਦੇ ਸਰਚੇਜ਼ ਹੋ ਜਾਂਦੀਆਂ ਨੇ ਇਹਨਾਂ ਦਾ ਨੰਬਰ 905-456-2020 ਹੈ ਜਿਵੇਂ ਪਹਿਲਾਂ ਕਿਹਾ ਵੀ ਕਲੋਜ਼ਿੰਗ ਵਾਲੇ ਦਿਨ ਕੋਈ ਤੁਹਾਨੂੰ ਸਮੱਸਿਆ ਨਾ ਆਵੇ ਸਮੂਥ ਕਲੋਜ਼ਿੰਗ ਹੋ ਜਾਵੇ ਇਸ ਕਰਕੇ ਇਹਨਾਂ ਨਾਲ ਸੰਪਰਕ ਕਰਨਾ ਜ਼ਰੂਰੀ ਹੈ ਜੀ ਨਹੀਂ ਤਾਂ ਕੀ ਹੁੰਦਾ ਬਈ ਕਲੋਜ਼ਿੰਗ ਵਾਲੇ ਦਿਨ ਹੀ ਨਾ ਆਪਾਂ ਵਕੀਲ ਸਾਹਿਬ ਦੇ ਫੋਨ ਨੂੰ ਉਡੀਕਦੇ ਰਹਿੰਦੇ ਹਾਂ ਤੇ ਬਸ ਜਦੋਂ ਕੋਈ ਫੋਨ ਆ ਜਾਂਦਾ ਇਧਰੋਂ ਉਧਰੋਂ ਪੁੱਠਾ ਸਿੱਧਾ ਆਪਾਂ ਕਹਿੰਦੇ ਲਓ ਜੀ ਪੈ ਗਿਆ ਪੰਗਾ ਹੁਣ ਨਹੀਂ ਕਲੋਜ਼ਿੰਗ ਹੁੰਦੀ ਤੇ ਸਮਾਨ ਆਪਾਂ ਲੱਦਿਆ ਹੁੰਦਾ ਪੈਕ ਕੀਤਾ ਹੁੰਦਾ ਪੂਰਾ ਬਾਇਰੋਂ ਜਾਂ ਸੈਲਰੋਂ ਹਨਾ ਤੇ ਇਸ ਕਰਕੇ ਜੀ ਤੁਸੀਂ ਮਾਹਰ ਲਾਇਰ ਕੋਲ ਜਾਇਆ ਕਰੋ। ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਤੁਹਾਨੂੰ ਨੀ ਕੋਈ ਸਮੱਸਿਆ ਆਉਣ ਦਿੰਦੇ, ਸਮੂਥ ਕਲੋਜ਼ਿੰਗ ਹੋਊਗੀ ਤੁਹਾਡੀ। ਤੇ ਜੇ ਕੋਈ ਇਮੀਗ੍ਰੇਸ਼ਨ ਦਾ ਮਸਲਾ ਹੈਗਾ ਤੇ ਫੇਰ ਤੁਸੀਂ ਜਾਣਾ ਜੀ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਕੋਲ। ਇਹਨਾਂ ਦਾ ਨੰਬਰ 647-646-3000 ਆ। ਤੇ ਤੁਸੀਂ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਕਿਸੇ ਸਿਸਟਮ ਦੇ ਤਹਿਤ, ਪੁਆਇੰਟ ਸਿਸਟਮ ਦੇ ਤਹਿਤ, ਜਾਂ ਤੁਸੀਂ ਕਹਿ ਲਓ ਜੀ ਕੋਈ ਸਪਾਊਜ਼ਲ ਵੀਜ਼ਾ, ਕੋਈ ਫੈਮਿਲੀ ਕਲਾਸ ਵੀਜ਼ਾ ਇਹਦੇ ਤਹਿਤ ਬੁਲਾਉਣਾ ਚਾਹੁੰਦੇ, ਜ਼ਰੂਰ ਇਹਨਾਂ ਨਾਲ ਸੰਪਰਕ ਕਰਿਓ ਤੇ ਛੇਤੀ ਇਹ ਤੁਹਾਡਾ ਮਸਲਾ ਜਿਹੜਾ ਉਹ ਹੱਲ ਕਰਵਾ ਦੇਣਗੇ। ਇੱਕ ਸਾਡੇ ਦੋਸਤ ਨੇ ਜੀ ਰਜਿੰਦਰ ਸਿੰਘ ਜੀ, ਉਹ ਜਦੋਂ ਤੁਸੀਂ ਰੈਨੋਵੇਸ਼ਨ ਕਰਦੇ ਹੋ ਨਾ, ਜਾਂ ਤੁਸੀਂ ਲੀਗਲ ਬੇਸਮੈਂਟ ਬਣਾਈ ਹੈ ਸਪੋਜ਼, ਤੇ ਸੈਪਰੇਟ ਐਂਟਰੈਂਸ ਕੱਢਣੀ ਹੈ, ਤੇ ਉਹ ਸੈਪਰੇਟ ਐਂਟਰੈਂਸ ਕੱਢਣ ਦਾ ਕੰਮ ਕਰਦੇ ਨੇ। ਤੁਸੀਂ ਸਾਈਡ ਤੋਂ ਐਂਟਰੈਂਸ ਕਢਾਉਣੀ ਆ, ਜਾਂ ਤੁਸੀਂ ਬੈਕਯਾਰਡ ਚੋਂ ਐਂਟਰੈਂਸ ਕਢਾਉਣੀ ਆ, ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ ਜੀ। ਜਾਂ ਵਿੰਡੋਜ਼ ਵੱਡੀਆਂ ਕਰਾਉਣੀਆਂ, 647-966-2843, 6479-66-2843 ਇਹਨਾਂ ਦਾ ਨੰਬਰ ਆ, ਤਾਲਮੇਲ ਕਰ ਲਿਓ। ਲਓ ਜੀ ਇਹ ਖਬਰਾਂ ਤੁਸੀਂ ਸਾਰਿਆਂ ਨੇ ਪੜ੍ਹ ਲਈ ਹੋਣੀ ਆ ਬਈ, ਇਨਫਲੇਸ਼ਨ ਰੇਟ ਡਰੋਪਸ ਟੂ 1.6% ਇਨ ਸਪਟੰਬਰ। ਸਤੰਬਰ ਦੇ ਵਿੱਚ ਕਹਿੰਦੇ ਜਿਹੜੀ ਮਹਿੰਗਾਈ ਦੀ ਦਰ ਆ ਜਿਹੜੀ 1.6% ਰਹਿ ਗਈ ਆ, ਤੇ ਕਹਿੰਦੇ ਬੈਂਕ ਆਫ ਕੈਨੇਡਾ ਦਾ ਜਿਹੜਾ ਟਾਰਗੇਟ ਸੀਗਾ ਉਹ ਸੀ 2% ਦਾ, ਜਾਣੀ ਕਹਿੰਦੇ ਜੀ ਹੁਣ ਥੱਲੇ 2 ਤੋਂ ਥੱਲੇ ਚਲੀ ਗਈ ਆ, ਮਤਲਬ ਕਹਿੰਦੇ ਰਾਹ ਪੱਧਰਾ ਹੋ ਗਿਆ ਹੁਣ ਫਿਰ ਵੀ ਇੰਟਰਸਟ ਰੇਟ ਜਿਹੜੇ ਵਧਾਏ ਹੋਏ ਸੀਗੇ ਉਹ ਘੱਟ ਕਰਨ ਦਾ, ਹੈਨਾ। ਵੈਸੇ ਤੁਸੀਂ ਸਿਆਣੇ ਹੋ, ਖਬਰਾਂ ਨਾਲ ਜੁੜੇ ਜਾੜੇ ਰਹਿੰਦੇ ਹੋ, ਤੇ ਤੁਹਾਨੂੰ ਪਤਾ ਵੀ ਹੁਣ ਹੋਰ ਕੋਈ ਚਾਰਾ ਹੀ ਹੈ ਨਹੀਂ, ਹੁਣ ਤਾਂ ਘੱਟ ਕਰਨੀ ਪੈਣੇ ਇੰਟਰਸਟ ਰੇਟ। ਅੱਛਾ ਜਿਹੜੀ ਹੋਰ ਆ ਨਾ ਨਾਲ ਹੀ ਇਹ ਖਬਰ ਦੇ ਕੇ ਨਾ, ਜਿੰਨੀਆਂ ਵੀ ਮੇਨ ਸਟ੍ਰੀਮ ਮੀਡੀਆ ਨੇ ਉਹਨਾਂ ਨੇ ਨਾਲ ਲਿਖਿਆ ਬਈ ਜਿਹੜੀਆਂ ਗੈਸੋਲੀਨ ਪ੍ਰਾਈਸਿਸ ਸੀ ਨਾ ਉਹ 10.7% ਤੋਂ ਥੱਲੇ, ਮਤਲਬ ਉਹਨਾਂ ਦੀ ਜਿਹੜੀ ਦਰ ਸੀ ਉਹ ਈਅਰਲੀ ਬੇਸਿਸ ਤੇ ਗਈ ਆ, ਇਹਦੇ ਕਰਕੇ ਕਹਿੰਦੇ ਜਿਹੜਾ ਹੈਗਾ ਉਹ ਇਨਫਲੇਸ਼ਨ ਆ ਜਿਹੜੀ ਉਹ ਥੱਲੇ ਆਈ ਆ। ਨਾਲ ਹੀ ਉਹਨੇ ਲਿਖਿਆ ਵਿਦ ਗੈਸੋਲੀਨ ਐਕਸਕਲੂਡਿਡ ਦਾ ਆਲ ਆਈਟਮਸ ਇਨਫਲੇਸ਼ਨ ਰੇਟ ਕੇਮ ਇਨ ਐਟ 2.2%। ਮਤਲਬ ਚਲੋ ਗੈਸੋਲੀਨ ਪ੍ਰਾਈਸ ਨੇ ਜਾਣੀ ਇਹਨੂੰ ਥੱਲੇ ਨੂੰ ਖਿੱਚਿਆ, ਇਹਦਾ ਮਤਲਬ ਆਪਾਂ ਹਮੇਸ਼ਾ ਗੱਲ ਕਰਦੇ ਇਹਦਾ ਮਤਲਬ ਗੈਸੋਲੀਨ ਪ੍ਰਾਈਸਿਸ ਦਾ ਅਹਿਮ ਰੋਲ ਆ। ਵੈਸੇ ਤਾਂ ਜਦੋਂ ਪਿਛਲਾ ਇੰਟਰਸਟ ਰੇਟ ਚੇਂਜ ਹੋਇਆ ਸੀ ਉਦੋਂ ਆਪਾਂ ਬੜੀ ਲੰਬੀ ਡਿਸਕਸ਼ਨ ਕੀਤੀ ਸੀ, ਆਪਾਂ ਉਹ ਕਮੋਡਿਟੀਜ਼, ਉਹ ਚੀਜ਼ਾਂ, ਉਹਨਾਂ ਬਾਰੇ ਡਿਟੇਲ ਚ ਵੀ ਕਿਹੜੀ ਕਿਹੜੀ ਚੀਜ਼ ਆ ਜਿਹੜੀ ਉਹ ਜਦੋਂ ਇਹ ਲਿਵਿੰਗ ਕੋਸਟ ਆਫ ਲਿਵਿੰਗ ਇੰਡੈਕਸ ਜਿਹਨੂੰ ਕਹਿੰਦੇ ਆ, ਉਹ ਚੀਜ਼ਾਂ ਗਿਣ ਮਿਣ ਕੇ ਕਿਹੜੀ ਚੀਜ਼ ਕਿੰਨੀ ਵੱਧਦੀ ਆ ਕਿੰਨੀ ਘਟਦੀ ਆ, ਉਹ ਸਾਰਾ ਜਿਹੜਾ ਰਿਕਾਰਡ ਆ ਦੇਖ ਕੇ ਫਿਰ ਇਹ ਸਿੱਟਾ ਕੱਢਦੇ ਨੇ ਮਹਿੰਗਾਈ ਦੇ ਵਧਣ ਦੀ ਦਰ ਕਿੰਨੀ ਆ, ਹੈਨਾ। ਪਰ ਉਹਦੇ ਵਿੱਚੋਂ ਖਬਰਾਂ ਦੇ ਵਿੱਚ ਇੱਕ ਇਹ ਗੱਲ ਜ਼ਰੂਰ ਹੁੰਦੀ ਸੀਗੀ ਵੀ ਗੈਸ ਦੀਆਂ ਪ੍ਰਾਈਸਿਸ ਜੇ ਵੱਧ ਗਈਆਂ ਤਾਂ ਇਨਫਲੇਸ਼ਨ ਵੱਧ ਗਈ, ਤੇ ਘੱਟ ਗਈਆਂ ਤਾਂ ਘੱਟ ਗਈ। ਇਹਦਾ ਮਤਲਬ ਜਿਹੜੀ ਗੈਸ ਦੀਆਂ ਪ੍ਰਾਈਸਿਸ ਆ, ਤੁਹਾਨੂੰ ਪਤਾ ਵੀ ਗੈਸ ਦੀਆਂ ਪ੍ਰਾਈਸਿਸ ਨਾਲ ਸਾਰੀਆਂ ਚੀਜ਼ਾਂ ਜੁੜੀਆਂ, ਟਰਾਂਸਪੋਰਟੇਸ਼ਨ ਆ ਜਿਹੜੀ ਉਹ ਜੁੜੀ ਹੋਈ ਆ। ਪਰ ਇੱਕ ਗੱਲ ਜ਼ਰੂਰ ਆ ਵੀ ਜੇ ਗੈਸ ਦੀਆਂ ਗੈਸ ਪ੍ਰਾਈਸਿਸ ਹੀ ਸਾਰੇ ਚੀਜ਼ਾਂ ਨੂੰ ਪ੍ਰਭਾਵਿਤ ਕਰ ਰਹੀਆਂ ਨੇ, ਤੇ ਫਿਰ ਪਹਿਲਾਂ ਗੈਸ ਦੀਆਂ ਕੀਮਤਾਂ ਹੀ ਕੰਟਰੋਲ ਕਰੋ ਨਾ। ਇੰਟਰਸਟ ਰੇਟ ਵਧਾਉਣ ਦੇ ਨਾਲ ਜਿਹੜੀ 30% ਕੰਟਰੀਬਿਊਸ਼ਨ ਆ ਇਨਫਲੇਸ਼ਨ ਦੀ, ਉਹ ਇੰਟਰਸਟ ਰੇਟ ਵਧਾਉਣ ਦੇ ਨਾਲ ਹੀ ਹੁੰਦੀ ਹੈ। ਤੇ ਜੇ ਆਰਥਿਕ ਮਾਹਰ ਇਹ ਸੋਚਦੇ ਨੇ ਵੀ ਇੰਟਰਸਟ ਰੇਟ ਵਧਾ ਕੇ ਅਸੀਂ ਮਹਿੰਗਾਈ ਨੂੰ ਕੰਟਰੋਲ ਕਰ ਰਹੇ ਹਾਂ, ਉਹ ਲਿਟਲ ਬਿਟ, ਸਾਰੀ ਨਹੀਂ, ਕੁਝ ਹੱਦ ਤੱਕ ਇਹ ਗੱਲ ਕੰਟਰਾਡਿਕਟਰੀ ਆ। ਕਿਉਂਕਿ ਇਹ ਗੱਲ ਵੀ ਉਹ ਆਪ ਹੀ ਮੰਨਦੇ ਨੇ ਵੀ ਜੇ ਇੰਟਰਸਟ ਰੇਟ ਵੱਧਦਾ ਤਾਂ ਉਹਦੇ ਨਾਲ ਮਹਿੰਗਾਈ ਆ ਜਿਹੜੀ ਵੱਧਦੀ ਆ, ਇਹ ਵੀ ਮੰਨਦੇ ਨੇ ਇੰਟਰਸਟ ਰੇਟ ਵੱਧਦਾ ਤਾਂ ਮਹਿੰਗਾਈ ਘੱਟਦੀ, ਕਿਉਂਕਿ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਜਾਂਦੀ ਹੈ, ਲੋਕ ਫਿਰ ਚੀਜ਼ਾਂ ਘੱਟ ਖਰੀਦਦੇ ਨੇ। ਮਤਲਬ ਕਹਿਣ ਦਾ ਦੇਖੋ, ਮੈਨੂੰ ਨਹੀਂ ਪਤਾ ਮੈਂ ਕਿਵੇਂ ਐਕਸਪਲੇਨ ਕਰਾਂ ਬਈ, ਇਹ ਦੋ ਧਾਰੀ ਤਲਵਾਰ ਆ ਕਹਿ ਲਓ ਇੰਟਰਸਟ ਰੇਟ ਵਧਾਉਣਾ। ਟਾਰਗੇਟ ਦਾ ਭਾਵੇਂ ਜਿਹੜਾ ਨੇ ਰੱਖਿਆ ਸੀ 2% ਆ ਸਾਲ ਦੋ ਸਾਲ ਰੌਲਾ ਰੱਪਾ ਪੈਂਦਾ ਰਿਹਾ, ਤੁਹਾਡੀਆਂ ਜੇਬਾਂ ਚੋਂ ਕਿੰਨੇ ਪੈਸੇ ਨਿਕਲੇ, ਕਿਹਦੀ ਜੇਬ ਚ ਗਏ ਆ? ਹੁਣ ਜੇ ਤੁਹਾਡੀਆਂ ਜੇਬਾਂ ਚ ਪੈਸੇ ਨਿਕਲੇ ਕਿਸੇ ਦੀ ਜੇਬ ਚ ਤਾਂ ਗਏ ਆ ਨਾ, ਸਿੱਧੀ ਜੀ ਗੱਲ ਆ। ਉਹਦੇ ਨਾਲ ਮਹਿੰਗਾਈ ਕਿਵੇਂ ਕੰਟਰੋਲ ਹੋਈ ਆ, ਕੀ ਹੋਇਆ ਕੀ ਨਹੀਂ ਹੋਇਆ, ਈਵਨ ਜਿਹੜਾ ਜਿਹਦਾ ਸਿੱਧੇ ਤਰੀਕੇ ਦੇ ਨਾਲ ਗੈਸੋਲੀਨ ਕੀਮਤਾਂ ਦੇ ਉੱਤੇ ਗੈਸੋਲੀਨ ਦੇ ਉੱਤੇ ਜਿਹੜਾ ਸਿੱਧੇ ਤੌਰ ਤੇ ਡਿਪੈਂਡ ਨਹੀਂ ਵੀ ਕਰਦਾ, ਉਹਦੀਆਂ ਜੇਬਾਂ ਚੋਂ ਵੀ ਪੈਸੇ ਬਹੁਤ ਨਿਕਲੇ ਆ। ਅੱਛਾ ਹੁਣ ਡਰ ਆ ਵੀ ਜੇ ਕੱਲ ਨੂੰ ਗੈਸੋਲੀਨ ਕੀਮਤਾਂ ਵੱਧ ਗਈਆਂ ਤੇ ਫਿਰ ਕੀ ਇੰਟਰਸਟ ਰੇਟ ਫਿਰ ਵੱਧ ਜੂਗਾ, ਇਹ ਵੱਡੇ ਵੱਡੇ ਸਵਾਲ ਨੇ। ਬਿਨਾ ਸ਼ੱਕ ਹੁਣ ਸਾਰਿਆਂ ਨੂੰ ਇਸ ਗੱਲ ਦਾ ਯਕੀਨ ਆ ਵੀ ਇੰਟਰਸਟ ਰੇਟ ਥੱਲੇ ਆ ਰਹੇ ਨੇ, ਪਰ ਇੰਟਰਸਟ ਰੇਟ ਥੱਲੇ ਲਿਆਉਣ ਦੇ ਵਿੱਚ ਆਮ ਬੰਦੇ ਦੀ ਜਿਹੜੀ ਕਮਰ ਆ ਉਹ ਦੂਰੀ ਹੋ ਗਈ, ਪਰ ਵੱਡੇ ਬੰਦੇ ਆ ਜਿਹੜੇ ਪੈਸੇ ਬਣਾ ਕੇ ਨਿਕਲ ਗਏ ਬਾਹਰ, ਇਹ ਗੱਲਾਂ ਸੋਚਣ ਵਾਲੀਆਂ ਨੇ। ਸਰਕਾਰ ਨੇ ਆਮ ਬੰਦੇ ਦੇ ਪੱਖ ਦੇ ਵਿੱਚ ਡਿਸੀਜਨ ਲੈਣੇ ਹੁੰਦੇ ਨੇ। ਬੈਂਕ ਆਫ ਕੈਨੇਡਾ ਨੇ ਜਿਹੜਾ ਕੁਛ ਕੀਤਾ 4-5 ਸਾਲਾਂ 'ਚ ਤੁਹਾਡੇ ਸਾਹਮਣੇ ਹੀ ਆ। ਪਹਿਲਾਂ ਜੇ ਤੁਹਾਨੂੰ ਅਨਸਰਟਨਟੀ ਹੈ, ਪਹਿਲਾਂ ਤੁਸੀਂ ਇੰਨੇ ਦਾਅਵੇ ਨਾਲ ਕਿਉਂ ਕਹਿੰਦੇ ਹੋ ਲੋਕਾਂ ਨੂੰ ਵੀ ਭਾਈ ਇੰਟਰਸਟ ਰੇਟਸ ਆ ਜਿਹੜੇ ਇਹ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਇਹ ਘੱਟ ਰਹਿਣਗੇ, ਫਿਰ ਨਾ ਕਹੋ ਪਹਿਲਾਂ, ਇੰਨੇ ਭਰੋਸੇ ਨਾਲ ਕਹਿੰਦੇ ਆ। 19 ਦੇ ਵਿੱਚ ਇੰਨੇ ਭਰੋਸੇ ਨਾਲ ਕਿਹਾ ਵੀ ਇਹਦਾ ਓਵਰ ਅ ਲੌਂਗ ਪੀਰੀਅਡ ਆਫ ਟਾਈਮ ਇੰਟਰਸਟ ਰੇਟ ਆ ਜਿਹੜੇ ਘੱਟ ਰਹਿਣਗੇ, ਤੇ ਬੇਫਿਕਰ ਹੋ ਕੇ ਤੁਸੀਂ ਇਨਵੈਸਟਮੈਂਟਾਂ ਕਰੋ, ਲੋਕਾਂ ਨੇ ਕਰਤੀਆਂ। ਜਿਹਨੇ ਨਹੀਂ ਵੀ ਕੀਤੀਆਂ, ਦੇਖੋ ਚਲੋ ਆਪਾਂ ਇਸ ਗੱਲ ਨੂੰ ਛੱਡ ਦੋ, ਜਿਹਨੇ ਕੋਈ ਇਨਵੈਸਟਮੈਂਟ ਵੀ ਨਹੀਂ ਕੀਤੀ, ਜਿਹੜਾ ਆਪਦੇ ਘਰੇ ਰਹਿ ਰਿਹਾ ਉਹਨੇ ਵੀ ਉਹਦੇ ਨਾਲ ਵੀ ਕੀ ਹੋਇਆ, ਜਿਹਦੀ ਵੇਰੀਏਬਲ ਮੌਰਗੇਜ ਜਿਹਨੇ ਪੇ ਕੀਤੀ ਆ। ਆਪਾਂ ਕਈ ਵਾਰੀ ਗੱਲ ਕੀਤੀ ਆ ਵੀ ਜੇ ਸਾਲ ਦਾ ਉਹਦਾ $50,000 ਉਹਦੀ ਇੰਸਟਾਲਮੈਂਟ ਜਾਂਦੀ ਸੀ, $4,000 ਮਹੀਨੇ ਦੀ ਜਾਂਦੀ ਸੀ, ਤੇ 50,000 ਦੇ ਵਿੱਚੋਂ ਅੱਧ ਦੇ ਕਰੀਬ, ਅੱਧ ਤੋਂ ਥੋੜਾ ਜਿਹਾ ਘੱਟ ਜਾਂ ਅੱਧ ਤੋਂ ਥੋੜਾ ਜਿਹਾ ਵੱਧ ਉਹਦਾ ਪ੍ਰਿੰਸੀਪਲ ਪੇ ਆਫ ਹੁੰਦਾ ਸੀ, ਯਾਨੀ 50,000 ਚੋਂ 20-25-30,000 18,000 ਉਹਦਾ ਪ੍ਰਿੰਸੀਪਲ ਪੇ ਹੁੰਦਾ ਸੀ। ਆ ਦੋ ਸਾਲਾਂ ਦੇ ਵਿੱਚ ਚਲੋ ਇੱਕ ਸਾਲ ਚ ਹੀ ਲਾ ਲਓ, ਇਹਦਾ ਮਤਲਬ ਉਹਦੀ ਜੇਬ ਚੋਂ $20,000 ਖਿੱਚਿਆ ਗਿਆ, ਉਹ ਨਹੀਂ ਪੇ ਹੋਇਆ। ਪਿਛਲੀ ਵਾਰ ਜਦੋਂ ਡਿਸਕਸ਼ਨ ਕੀਤੀ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਮੈਨੂੰ ਨਾ ਸਟੇਟਮੈਂਟ ਭੇਜੀ, ਕਹਿੰਦੇ ਜੀ ਸਾਡੀ 70,000 ਮੌਰਗੇਜ ਸੀ, 250 ਪ੍ਰਿੰਸੀਪਲ ਪੇ ਆਫ ਹੋਇਆ, 69,750 ਸਾਡਾ ਇੰਟਰਸਟ ਹੀ ਗਿਆ। ਇਹਦਾ ਮਤਲਬ ਉਹਨਾਂ ਦਾ ਜਿਹੜਾ 30-35,000 ਪੇ ਹੋਣਾ ਸੀਗਾ ਉਹ ਇੰਟਰਸਟ ਰੇਟ ਦੀ ਭੇਟ ਚੜ ਗਿਆ ਜੀ। ਸਿਰਫ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ, ਹਾਲਾਂਕਿ ਉਹਦਾ ਕੋਈ ਲਿੰਕ ਹੀ ਨਹੀਂ ਸੀ ਉਹਦੇ ਨਾਲ। ਇਸ ਕਰਕੇ ਇਹ ਨਾ ਜਿਹੜੇ ਤਰੀਕੇ ਨਾਲ ਮਹਿੰਗਾਈ ਦਾ ਇਲਾਜ ਕੀਤਾ ਗਿਆ, ਆਪੋ ਆਪਣੇ ਵਿਚਾਰ ਨੇ ਇਹਨਾਂ ਦਾ, ਮਹਿੰਗਾਈ ਵਧਾਉਣ ਦੇ ਵਿੱਚ ਵੀ ਇਹਨਾਂ ਦੀ ਅਣਗਹਿਲੀ, ਮਹਿੰਗਾਈ ਘਟੀ ਹੈ ਜਿਹੜੀ ਕਹਿੰਦੇ ਉਹ ਗੈਸੋਲੀਨ ਦੀਆਂ ਪ੍ਰਾਈਸਿਸ ਕਰਕੇ ਘਟੀ ਆ, ਤੇ ਫਿਰ ਤੁਹਾਡੇ ਇੰਟਰਸਟ ਰੇਟ ਵਧਾਏ ਨੇ, ਕੀ ਇਲਾਜ ਕੀਤਾ ਜੀ? ਤਾਂ ਉਹੀ ਗੱਲ ਆ ਵੀ ਕਿਸੇ ਦੇ ਫ੍ਰੈਕਚਰ ਹੋਇਆ ਹੋਵੇ, ਕਿਸੇ ਦੀ ਲੱਤ ਦੀ ਹੱਡੀ ਟੁੱਟ ਗਈ ਤੇ ਟਕੋਰ ਉਹਦੇ ਢਿੱਡ ਤੇ ਕਰੀ ਜਾਂਦੇ ਆ, ਸੇਕ ਆ ਜਿਹੜੇ ਉਹਦੀ ਕੂਹਣੀ ਤੇ ਕਰੀ ਜਾਂਦੇ ਆ, ਹਨਾ ਵੀ ਇੱਥੇ ਬਲੱਡ ਫਲੋ ਤੇਜ਼ ਹੋਊਗਾ, ਉਹ ਟੁੱਟੀ ਤਾਂ ਉਹਦੀ ਲੱਤ ਆ ਭਾਈ। ਇੰਟਰਸਟ ਰੇਟ ਜਿਹੜਾ ਵਧਿਆ ਉਹ ਵਧਣ ਦੇ ਕਾਰਨ ਹੋਰ ਬਹੁਤ ਸਾਰੇ ਨੇ, ਜਿਹੜਾ ਤੁਸੀਂ ਇੰਟਰਸਟ ਰੇਟ ਵਧਾਇਆ ਉਹਦੇ ਨਾਲ ਤਾਂ ਮਹਿੰਗਾਈ ਘਟੀ ਹੋਈ ਨਹੀਂ, ਮਹਿੰਗਾਈ ਘਟਣ ਦੇ ਕਾਰਨ ਤੁਸੀਂ ਹੋਰ ਦੱਸੀ ਜਾਂਦੇ ਹੋ। ਚਲੋ ਐਂ ਕਰਦੇ ਹਾਂ, ਆਪਾਂ ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ, ਨਹੀਂ ਜੀ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ।
ਉਹ ਜੀ ਰੀਅਲ ਇਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313, 7895-9 Drive, 206 Mississauga,
ਡੀਲ ਮੁੰਡੀ ਰੀਅਲ ਇਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ, ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ, ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀ ਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ, ਕਾਲਰ ਸਾਡੇ ਨਾਲ ਜੁੜਨ ਦੀ ਗੱਲ ਸੁਣ ਲਈ, ਨਿੱਘਾ ਸਵਾਗਤ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਸਤਿ ਸ੍ਰੀ ਅਕਾਲ ਜੀ।
ਚੜ੍ਹਦੀ ਕਲਾ,
ਕੀ ਬਾਤ ਹੈ।
ਮੈਂ ਬੜੇ ਅਰਸੇ ਬਾਅਦ ਦੁਬਾਰਾ ਅੱਜ ਇਤਫਾਕ ਹੋਇਆ।
ਹਾਂਜੀ ਹਾਂਜੀ, ਤਾਰਕ ਜੀ, ਤਾਰਕ ਜੀ ਬੋਲਦੇ ਹੋ?
ਕੰਮ ਨੀ ਜਿਦਾਂ ਕਿਤੇ ਉਹ ਮੇਰਾ ਇਸ ਵੇਲੇ ਕੰਮ ਹੁੰਦਾ ਸੀ, ਤੁਹਾਡਾ ਜਿਹੜਾ ਪ੍ਰੋਗਰਾਮ ਹੁੰਦਾ।
ਓਕੇ ਓਕੇ ਓਕੇ,
ਛੁੱਟੀ ਮੈਂ ਤੁਹਾਨੂੰ ਕਾਲ ਕਰ ਰਿਹਾ।
ਜੀ ਵਾਹ, ਕੀ ਬਾਤ ਹੈ, ਮੋਸਟ ਵੈਲਕਮ।
ਟਾਪਿਕ ਵੀ ਇੰਜ ਦਾ ਛੇੜਿਆ, ਮਹਿੰਗਾਈ ਤੇ ਨਹੀਂ ਘਟੀ ਤੇ 1% ਆਪਣਾ ਸਪੀਡ ਜਿਹੜੀ ਸਲੋ ਹੋ ਗਈ ਵਧਣ ਦੀ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਮੈਂ ਗੱਲ ਕਰਨ ਹੀ ਲੱਗਿਆ ਸੀ, ਹਮੇਸ਼ਾ ਕਰਦੇ ਹਾਂ ਆਪਾਂ। ਬਿਲਕੁਲ
ਬਰਾੜ ਸਾਹਿਬ, ਇਹ ਕਿਹੜਾ ਮੰਤਵ ਆ ਵੀ ਸਪੀਡ ਸਲੋ ਹੋ ਗਈ ਵਧਣ ਦੀ? ਮੇਰਾ ਖਿਆਲ ਆ ਹੁਣ ਵਰਤਣ ਚ ਗੁੰਜਾਇਸ਼ ਨੀ ਰਹੀ, ਜਿੰਨੀ ਕੁ ਇਨਫਲੇਸ਼ਨ ਜਾਂ ਮਹਿੰਗਾਈ ਵੱਧ ਗਈ ਹੈ, ਤੇ ਹੁਣ ਇਸ ਤੋਂ ਵੱਧ ਕੀ ਵਧਾਉਣ ਹੋਰ ਮਤਲਬ ਵਧਣ ਦੀ ਉਮੀਦ ਰੱਖਦੇ ਸੀ?
ਦੇਖੋ ਜੀ, ਉਹ ਇਹ ਗੱਲ ਚ ਅੱਗੇ ਕਹਿ ਰਹੇ ਨੇ, ਸੋਰੀ ਤੁਹਾਨੂੰ ਵਿੱਚੋਂ ਇੰਟਰਪਟ ਕਰਦਾ, ਉਹ ਨਾ ਜੇ ਸੀਬੀਸੀ ਦੀ ਖਬਰ ਆ, ਕਹਿੰਦੇ ਦਾ ਏਜੰਸੀ ਨੋਟਡ ਦੈਟ ਪ੍ਰਾਈਸਿਸ ਰਿਮੇਨ ਐਲੀਵੇਟਡ ਐਸਪੈਸ਼ਲੀ ਫਾਰ ਰੈਂਟ ਐਂਡ ਗਰੋਸਰੀਜ਼ ਈਵਨ ਐਜ ਇਨਫਲੇਸ਼ਨ ਹੈਜ਼ ਕੂਲਡ ਆਫ। ਭਾਵੇਂ ਮਹਿੰਗਾਈ ਦੀ ਦਰ ਆ ਜਿਹੜੀ ਉਹ ਘਟ ਰਹੀ ਹੈ, ਪਰ ਕੀਮਤਾਂ ਅਜੇ ਵੀ ਜ਼ਿਆਦਾ ਨੇ। ਇਹ ਤੁਹਾਡੀ ਜਿਹੜੀ ਤੁਸੀਂ ਜਿਹੜੀ ਗੱਲ ਕਰ ਰਹੇ, ਮਹਿੰਗਾਈ ਆ ਜਿਹੜੀ, ਮਹਿੰਗਾਈ ਦੇ ਸਬੰਧ ਦੇ ਵਿੱਚ ਤੇ ਕੀਮਤਾਂ
ਬਹੁਤ ਜ਼ਿਆਦਾ। ਬਰਾੜ ਸਾਹਿਬ, ਪਹਿਲੀ ਵਾਰੀ ਇਹ ਇਤਫਾਕ ਹੋਇਆ ਵੀ ਪੈਂਡੇਮਿਕ ਤੋਂ ਬਾਅਦ ਇਕਦਮ ਕੀਮਤਾਂ ਮਤਲਬ ਵਧੀਆ ਹਰ ਸ਼ਹਿਰ ਦੀਆਂ। ਰੈਂਟ ਤੇ ਬਹੁਤ ਪਹਿਲੇ ਹੀ ਆਈ ਹੋਣਾ ਸ਼ੁਰੂ ਹੋ ਗਿਆ ਸੀ ਤੇ ਹੁਣ ਤਾਂ ਬਹੁਤ ਜ਼ਿਆਦਾ ਹੀ ਆਏ ਹੋ ਗਏ ਨੇ, ਔਰ ਬਾਕੀ ਜਿਹੜੀਆਂ ਚੀਜ਼ਾਂ ਗ੍ਰੋਸਰੀ ਆਈਟਮ ਆ ਉਹ ਬੜੇ ਇਫੈਕਟ ਕਰਦੀ ਆਮ ਆਦਮੀ ਨੂੰ। ਹਾਂਜੀ, ਜਿਹੜੇ ਵਿਚਾਰੇ ਲੋ ਇਨਕਮ ਆ ਜਾਂ ਜਿਨ੍ਹਾਂ ਦੀ ਆਮ ਜ਼ਿਆਦਾ ਇਨਕਮ ਵਾਲੇ ਨੂੰ ਵੀ ਕਰਦੀ ਹੈ, ਤੇ ਇਹ ਹੋਰ ਹਰ ਪਾਸੇ ਹੀ ਮਤਲਬ ਚੀਜ਼ਾਂ ਜਿਹੜਾ ਮਹਿੰਗਾਈ ਜਿਹੜੀ ਵਧੀ ਹੈ, ਰਾਈਟ? ਇੰਨੇ ਤੇ ਮਤਲਬ ਜੰਪ ਕੀਤੀ ਆਲ ਆਫ ਸਡਨ, ਕੈਨੇਡਾ ਚ ਕਦੀ ਏਦਾਂ ਹੋਇਆ ਨੀ ਸੀ। ਹੈਗਾ ਤੇ ਮਹਿੰਗਾ ਸ਼ੁਰੂ ਵੀ ਹੈ, ਅਗਰ ਇੰਨਾ ਇੰਜ ਕਦੀ ਹੋਇਆ ਨੀ ਸੀ। ਇਹ ਨੀ ਪਤਾ ਨੀ ਹੁਣ ਕੀ ਵਜ੍ਹਾ, ਇਹ ਕੁਝ ਦੱਸ ਸਕਦੇ ਹੋ?
ਮਿਹਰਬਾਨੀ ਜੀ, ਮਿਹਰਬਾਨੀ, ਧੰਨਵਾਦ ਤੁਹਾਡਾ। ਦੇਖੋ, ਮਹਿੰਗਾਈ ਵਧਣ ਦੇ ਕਾਰਨ ਜਿਵੇਂ ਆਪਾਂ ਗੱਲ ਕੀਤੀ ਸੀ ਨਾ, ਇਹਦੇ ਕਈ ਕਾਰਨ ਸੀ। ਇੱਕ ਸੀਗਾ ਜਿਹੜੀ ਸਪਲਾਈ ਚੇਨ ਆ ਨਾ, ਉਹਦੇ ਵਿੱਚ ਡਿਸਟਰਪਸ਼ਨ ਹੋਈ ਕੋਵਿਡ ਕਰਕੇ, ਇਹ ਵੀ ਕਾਰਨ ਸੀ। ਦੂਜਾ, ਓਵਰਆਲ ਗੈਸੋਲੀਨ ਪ੍ਰਾਈਸਿਸ ਵਧੀਆ ਸੀ, ਇਹ ਵੀ ਕਾਰਨ ਸੀ। ਤੀਜਾ, ਜਿਹੜੀ ਗੱਲ ਕਦੇ ਨਹੀਂ ਬੋਲਦੇ ਇਹ, ਉਹ ਇਹ ਹੈ ਵੀ ਜਿਹੜੀ ਗਰੀਡ ਆ, ਕਾਰਪੋਰੇਟ ਗਰੀਡ, ਵੀ ਦੁਨੀਆਂ ਦੇ ਵਿੱਚ ਰੌਲਾ ਪਿਆ ਹੋਇਆ, ਸੰਕਟ ਆਇਆ ਹੋਇਆ, ਇਸ ਸੰਕਟ ਦੇ ਵਿੱਚੋਂ ਆਪਣਾ ਫਾਇਦਾ ਕਮਾਉਣਾ ਆਪਾਂ। ਜਿਹੜੀ ਇਹ ਕਹਿੰਦੇ ਨਾ ਵੀ ਲੇਬਰ ਕਾਸਟ ਵਧੀ ਆ, ਉਹ ਬਿਲਕੁਲ ਝੂਠ ਆ। ਲੇਬਰ ਕਾਸਟ ਨਹੀਂ ਵਧੀ, ਲੇਬਰ ਕਾਸਟ ਤਾਂ ਵਧਣ ਹੀ ਨਹੀਂ ਦਿੰਦੇ। ਲੇਬਰ ਨੂੰ ਤਾਂ ਇਹ ਜਿਹੜੇ ਕੰਮ ਕਰਨ ਵਾਲੇ ਬੰਦਿਆਂ ਨੇ, ਉਹਨਾਂ ਦਾ ਘੱਟ ਤੋਂ ਘੱਟ ਦਿੰਦੇ ਆ, ਉਹਨਾਂ ਦਾ ਖੂਨ ਚੂਸਦੇ ਆ ਪੂਰਾ। ਉਹਨੂੰ ਟੈਕਲ ਕਰਨ ਦੇ ਢੰਗ ਤਰੀਕੇ ਹੋਰ ਹੋ ਸਕਦੇ ਸੀ, ਉਲਟਾ ਕੀ ਹੋਇਆ, ਇੰਟਰਸਟ ਰੇਟ ਵਧਣ ਨਾਲ ਉਹਨਾਂ ਦਾ ਖੂਨ ਹੋਰ ਚੂਸਿਆ ਗਿਆ। ਮੈਂ ਤਾਂ ਐਗਜ਼ਾਮਪਲ ਦੇ ਕੇ ਦੱਸੀ ਆਮ ਬੰਦੇ ਦਾ। ਕਹਿਣਾ ਚਾਹੁੰਦੇ ਹੋ ਕੁਛ ਤੁਸੀਂ?
ਜੀ ਬਿਲਕੁਲ, ਲੇਬਰ ਜਿਹੜੀ ਵਧੀਆਂ ਨੇ, ਵੇਜਸ ਵਧੀਆਂ ਨੇ, $1-2 ਜਿੰਨੇ ਵੀ, ਉਹ ਇਨਫਲੇਸ਼ਨ ਇੰਨੀ ਜ਼ਿਆਦਾ ਹੋ ਗਈ ਹੈ ਕਿ ਉਹਦਾ ਕੋਈ ਫਾਇਦਾ ਨਹੀਂ ਹੋਇਆ।
ਉਹ ਮਾਨੇ ਨਾਲ ਇਨਫਲੇਸ਼ਨ ਹੋਰ ਇਨਕਰੀਜ਼ ਕਰਤੀ ਸਕੋ ਉਹਨਾਂ ਨੇ।
ਹਾਂਜੀ, ਉਹਦੇ ਨਾਲ ਸੋ ਇਨਫਲੇਸ਼ਨ ਵਧੀ। ਦੂਜੀ ਚੀਜ਼ ਹੈ ਕਿ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਨਵੇਂ ਜਾਂ ਸਟੂਡੈਂਟ ਨਵੇਂ ਆਏ ਨੇ, $7, $6, $8 ਦੇ ਉੱਤੇ ਅਕਸਰ ਜਿਹੜੇ ਜਗ੍ਹਾ ਨੂੰ ਉਹਨਾਂ ਤੇ ਕੰਮ ਕਰਦੇ ਆ, ਤੇ ਇਹਨਾਂ ਨੂੰ ਨੁਕਸਾਨ ਕਾਹਦਾ ਹੋਇਆ? ਇਹ ਦੱਸੋ, ਇਹਨਾਂ ਨੂੰ ਹੋਰ ਫ੍ਰੀ ਲੇਬਰ ਲੱਭ ਗਈ ਹੈ?
ਬਿਲਕੁਲ ਬਿਲਕੁਲ,
ਓਕੇ,
ਮਿਹਰਬਾਨੀ, ਧੰਨਵਾਦ। ਤੁਸੀਂ ਆਉਣ ਵਾਲੇ ਨਾ 4-5 ਸਾਲਾਂ ਚ ਦੇਖਿਓ ਦੁਨੀਆਂ ਦੇ ਵਿੱਚ ਰੌਲਾ ਕਿੰਨਾ ਪੈਣਾ ਇਸ ਗੱਲ ਦਾ। ਐਕਚੁਅਲੀ ਕੀ ਹੈ ਵੀ ਸੰਕਟ ਤਾਂ ਆਲਰੇਡੀ ਆਇਆ ਹੋਇਆ, ਕ੍ਰਾਈਸਿਸ ਆਇਆ ਹੋਇਆ, ਉਹ ਰੌਲਾ ਕਿਵੇਂ ਪਊਗਾ? ਮੈਂ ਜਿਹੜੀ ਆਹ ਊਬਰ ਵਾਲਿਆਂ ਨੇ ਸਟ੍ਰਾਈਕ ਕੀਤੀ ਹੋਈ ਆ, ਇਹਦੇ ਬਾਰੇ ਮੈਂ ਖਬਰਾਂ ਪੜ੍ਹ ਰਿਹਾ ਸੀਗਾ ਬਈ ਏ ਆਈ ਦੇ ਆਰਟੀਫਿਸ਼ਲ ਇੰਟੈਲੀਜੈਂਸ AI ਦੇ ਆਉਣ ਦੇ ਨਾਲ ਉਹਨਾਂ ਨੂੰ, ਵੈਸੇ ਸਾਰੀ ਦੁਨੀਆਂ ਦੇ ਵਿੱਚ ਜਿੱਥੇ AI ਆਈ ਆ, ਰੋਬੋਟਸ ਬਣ ਰਹੇ ਨੇ। ਰਾਤ ਇਲਨ ਮਸਕ ਨੇ ਵੀ ਉਹ ਡਰਾਈਵਰਲੈਸ ਟੈਕਸੀ ਜੀ, ਡਰਾਈਵਰਲੈਸ ਕਾਰ ਆ ਰਿਲੀਜ਼ ਕੀਤੀ ਆ, ਨਾਲ ਰੋਬੋਟਸ ਤੁਸੀਂ ਵੇਖਦੇ ਹੋ, ਤੁਸੀਂ ਵੀਡੀਓ ਦੇਖਦੇ ਹੀ ਰਹਿੰਦੇ ਹੋ, ਹੋਟਲਾਂ ਦੇ ਵਿੱਚ ਤੜਕਾ ਲਾਈ ਜਾਂਦੇ ਆ ਰੋਬੋਟਸ, ਸਪਲਾਈ ਚੇਨ ਨਹੀਂ, ਅਸੈਂਬਲੀ ਲਾਈਨ ਤੇ ਕੰਮ ਕਰਨ ਲਈ ਰੋਬੋਟਸ ਆ ਗਏ ਨੇ। ਇਹਦੇ ਨਾਲ ਜਦੋਂ ਹੁਣ ਜਿਵੇਂ ਜਿਵੇਂ ਰੁਜ਼ਗਾਰ ਦੇ ਮੌਕੇ ਘਟਣਗੇ ਨਾ, ਇਵੇਂ ਇਵੇਂ ਜਿਹੜੀ ਇਨਕਮ ਇਨਇਕੁਐਲਿਟੀ ਆ ਉਹਦਾ ਗੈਪ ਆ ਜਿਹੜਾ ਵਧੂਗਾ। ਅਮੀਰ ਆ ਜਿਹੜੇ ਉਹ ਕਾਫੀ ਅਮੀਰ ਹੋ ਜਾਣਗੇ ਜਿਨ੍ਹਾਂ ਕੋਲ ਸਾਧਨ ਨੇ, ਜਿਹੜਾ ਆਮ ਬੰਦਾ ਉਹਦੀ ਪੋਜੀਸ਼ਨ ਥੱਲੇ ਨੂੰ ਖਿਸਕੂਗੀ। ਅੱਛਾ, ਇੱਕ ਵਾਰ ਤਾਂ ਉਹਨਾਂ ਨੂੰ ਲੱਗੂਗਾ ਵੀ ਅਸੀਂ ਅਮੀਰ ਹੋ ਰਹੇ ਹਾਂ, ਪਰ ਜਿਹੜੀਆਂ ਉਹਨਾਂ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਉਹ ਵਿਕਣਗੀਆਂ ਨਹੀਂ, ਕਿਉਂਕਿ ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਜਾਣੀ ਹੈ। ਜਦੋਂ ਵਿਕਣਗੀਆਂ ਨਹੀਂ, ਅਲਟੀਮੇਟਲੀ ਸੰਕਟ ਆਊਗਾ। ਸੰਕਟ ਐਡਾ ਵੱਡਾ ਆਊਗਾ 5-7-10 ਸਾਲਾਂ ਦੇ ਵਿੱਚ, ਜਦੋਂ ਸਾਰੀਆਂ ਬਹੁਤੀਆਂ ਜੌਬਸ ਨੇ ਜਿਹੜੀਆਂ ਉਹ ਮਸ਼ੀਨਾਂ ਨੇ ਖੋਲੀਆਂ, ਉਹ ਜਿਹੜਾ ਸੰਕਟ ਆਊਗਾ ਉਹ ਬਹੁਤ ਚੀਜ਼ਾਂ ਦਾ ਨਿਰਣਾ ਕਰੂਗਾ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਕਿਹੋ ਜਿਹਾ ਹੋਊਗਾ। ਹੁਣ ਤਾਂ ਵਿਗਿਆਨ ਨੂੰ ਮਤਲਬ ਇਸ ਕਿੱਥੇ ਦਾ ਵਿਗਿਆਨ ਨੇ ਸਾਨੂੰ ਖੁਸ਼ੀ ਦੇਣੀ ਸੀ, ਸਾਡੇ ਕੰਮ ਦੇ ਘੰਟੇ ਘਟਾਉਣੇ ਸੀ। ਹੁਣ ਜਿਹੜਾ ਬੰਦਾ ਉਹਦੇ ਕੰਮ ਦੇ ਘੰਟੇ ਵਧਾ ਕੇ ਉਹਨੂੰ ਕੰਟਰੈਕਟ ਤੇ ਰੱਖ ਕੇ ਉਹਦੀ ਮਿਹਨਤ ਦਾ ਘੱਟ ਮੁੱਲ ਦੇ ਕੇ ਉਹਨੂੰ ਬਸ ਸਵੇਰ ਤੋਂ ਸ਼ਾਮ ਤਾਈਂ ਕੰਮ ਦਾ ਹੀ ਲਾਈ ਰੱਖਦਾ, ਉਹ ਹਾਰਡਲੀ ਆਪਣਾ ਉਹ ਆਪਣਾ ਤੇ ਆਪਣੀ ਫੈਮਿਲੀ ਦਾ ਢਿੱਡ ਮਤਲਬ ਭਰ ਸਕਦਾ ਜਾਂ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਕਰ ਸਕਦਾ। ਇਹ ਕੰਮ ਆ ਨਾ ਜਿਹੜਾ ਬਹੁਤੀ ਦੇਰ ਚੱਲਣਾ ਰਹੇਗਾ, ਮੈਨੂੰ ਇਸ ਤਰ੍ਹਾਂ ਲੱਗਦਾ। ਇਹ ਕਾਲਰ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ।
ਬਰਾਦੀ ਸ਼ੋਰਟ ਚ ਮੈਂ ਸਵਾਲ ਸੀ, ਮੈਨੂੰ ਕੋਈ ਗੱਲ ਹੋ ਰਹੀ। ਵੇਖੋ ਈਕੁਅਲ ਟੂ ਐਮ ਸੀ ਸਕੁਅਰ, ਅੱਜਕਲ ਜਿਹੜੀ ਇਹ ਲਾਗੂ ਹੁੰਦੀ ਹੈ ਨਾ, ਜਿਹੜੀ ਐਨਰਜੀ ਆ ਇਹ ਸਾਰੀ ਮਾਰਕੀਟ ਜਿਹੜੀ ਮੇਜਰ ਇੰਡਸਟਰੀ ਉਹਨੂੰ ਕੈਰੀ ਕਰਦੀ ਹੈ।
ਹਾਂਜੀ,
ਤੁਸੀਂ ਡਿਲੀਵਰੀ ਦਾ ਹਿਸਾਬ ਲਾ ਲਓ, ਟਰੱਕਿੰਗ ਕੰਪਨੀਆਂ ਜਿਸ ਵੇਲੇ ਫਿਊਲ ਪ੍ਰਾਈਸ ਵਧਦੀ ਹੈ ਨਾਲ ਹੀ ਸਰਚਾਰਜ ਲਾਉਣੇ ਸ਼ੁਰੂ ਕਰ ਦਿੰਦੇ, ਜਦੋਂ ਫਿਊਲ ਪ੍ਰਾਈਸ ਘੱਟਦੀ ਸਰਚਾਰਜ ਘਟਾ ਦਿੰਦੇ, ਤੇ ਜਿਹੜਾ ਅੱਗੋਂ ਸਪਲਾਈ ਚੇਨ ਹੈ ਉਹਦਾ ਰੇਟ ਦਾ ਫਰਕ ਪੈ ਜਾਂਦਾ। ਹਾਂਜੀ, ਸਿੱਧਾ ਹੀ ਏਦਾਂ ਹੀ ਇਹਦੇ ਨਾਲ ਜਿਹੜੀ ਸਪਿਨ ਆਫ ਇੰਡਸਟਰੀ ਬਹੁਤ ਜ਼ਿਆਦਾ ਆ, ਜਿਹੜੀ ਐਨਰਜੀ ਆ ਇਹ ਸਾਡੇ ਕੈਨੇਡਾ ਦੇ ਵਿੱਚ ਨੀ ਮਹਿੰਗਾਈ, ਬਾਕੀ ਦੁਨੀਆਂ ਦੇ ਵਿੱਚ ਹਾਹਾਕਾਰ ਮੱਚੀ ਪਈ। ਜਿਹੜੇ ਗਰੀਬ ਮੁਲਕ ਆ ਉਹਨਾਂ ਨੂੰ ਜਦੋਂ ਮਹਿੰਗੀ ਐਨਰਜੀ ਖਰੀਦਣੀ ਪੈਂਦੀ ਉਹਨਾਂ ਦਾ ਤਾਂ ਕਵਾਰਾ ਹੋ ਜਾਂਦਾ। ਤੇ ਜਿਹੜਾ ਨਾ ਤੁਹਾਡਾ ਸਵਾਲ ਸੀ ਕਿ ਜਦੋਂ ਇੰਟਰਸਟ ਰੇਟ ਵਧਾਉਂਦੇ ਆ ਫਿਰ ਵੀ ਇਨਫਲੇਸ਼ਨ ਵੱਧਦੀ, ਉਦੋਂ ਏਦਾਂ ਹੁੰਦਾ ਨਾ ਵੀ ਜਿਹੜੇ ਆਪਣੇ ਹੈਗੇ ਆ ਇਨਵੈਸਟਰ ਆ ਜਿੱਥੇ ਜਿਸ ਕੰਟਰੀ ਚ ਇੰਟਰਸਟ ਵਧਿਆ ਉਹਨਾਂ ਉੱਥੇ ਪੈਸਾ ਭਜਾ ਕੇ ਲਿਆਉਣਾ ਵੀ ਇਧਰ ਇੰਟਰਸਟ ਵੱਧ ਗਿਆ, ਉਹ ਪੈਸਾ ਆਉਣ ਨਾਲ ਤੁਹਾਡੀ ਮਨੀ ਸਪਲਾਈ ਵੱਧ ਜਾਣੀ, ਮਨੀ ਸਪਲਾਈ ਵਧਣ ਨਾਲ ਈਜ਼ੀ ਮਨੀ ਅਵੇਲੇਬਲ ਹੋ ਜਾਂਦੀ ਆ ਤੇ ਇਨਫਲੇਸ਼ਨ ਵੱਧਦੀ ਆ। ਤੇ ਇਹ ਜਿਹੜਾ ਦੂਜਾ ਪਾਸਾ ਇਹਦਾ ਉਹ ਇਹ ਆ, ਤੇ ਜਦੋਂ ਇੰਟਰਸਟ ਰੇਟ ਬਹੁਤ ਘੱਟ ਜਾਂਦਾ ਜਿਹੜੇ ਫੋਰਨ ਇਨਵੈਸਟਰ ਉਹ ਮਨੀ ਕੱਢ ਲੈਂਦੇ, ਫਿਰ ਬੈਂਕਾਂ ਨੂੰ ਆਪ ਹੀ ਚੀਪ ਲੋਨ ਦੇਣੇ ਪੈਂਦੇ, ਉਹਦੇ ਨਾਲ ਚੀਪ ਲੋਨ ਮਿਲਣਗੇ ਤੇ ਲੋਕਾਂ ਨੇ ਜਿਹੜੀ ਆ ਹੋਰ ਪਰਚੇਸ ਕਰਨੀ ਆ ਤੇ ਉਹਦੇ ਨਾਲ ਇਨਫਲੇਸ਼ਨ ਫੇਰ ਵਧਣੀ। ਜਿਵੇਂ ਦੋ ਵਾਗਾਂ ਨੀ ਹੁੰਦੀਆਂ, ਸੱਜੇ ਹੱਥ ਦੇ ਖੱਬੇ ਚ ਉਹਨਾਂ ਨੂੰ ਬੈਲੈਂਸ ਜਿਹੜਾ ਰੱਖਣਾ ਇਹ ਗਵਰਨਮੈਂਟ ਦਾ ਹੁੰਦਾ ਆ ਇੱਕ ਜਿਹੜਾ ਤਰੀਕਾ ਉਹਨੂੰ ਰਨ ਕਰਨ ਦਾ, ਪਰ ਇਹਦੇ ਵਿੱਚ ਕਦੀ ਇਹ ਖੱਬੇ ਨੂੰ ਕਾਹਲੀ ਕਰ ਜਾਂਦੇ ਆ ਜਾਂ ਸੱਜੇ ਨੂੰ ਕਾਹਲੀ ਕਰ ਜਾਂਦੇ ਆ, ਤੇ ਜਿੱਥੋਂ ਜਿਹੜੀ ਇਹਨਾਂ ਦੇ ਉਹ ਗੱਡੀ ਮਸਾਈ ਉਹਨੂੰ ਰੱਖਣ ਦੀ ਕੋਸ਼ਿਸ਼ ਕਰਦੇ ਮਿਡਲ ਵਿੱਚ, ਪਰ ਇਹਨਾਂ ਨੂੰ ਧੱਕੇ ਨਾ ਕਰੀ, ਇੱਧਰ ਨੂੰ ਉੱਤਰ ਜਾਂਦੀ ਕਰੀ, ਇੱਧਰ ਉੱਤਰ ਜਾਂਦੀ, ਆਹੀ ਕਾਰਨ ਇਹਦਾ।
ਮਿਹਰਬਾਨੀ ਜੀ, ਧੰਨਵਾਦ। ਮਿੰਟ ਵੀ ਆਪਣੇ ਤੋਂ ਦੋ ਕਰ ਗਏ ਨੇ। ਹਾਂਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਆਉਂਦੇ ਯਾਰ ਹੋ ਤੁਸੀਂ ਅਗਲੀ ਕਾਲ ਤੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਹਾਂਜੀ ਜੀ, ਬਸ ਮਿੰਟ ਥੋੜੇ ਰਹਿ ਗਏ। ਐਕਚੁਲੀ ਇਹ ਆ ਜਿਹੜੀ 20 ਵਾਲੀ ਚੀਜ਼ 30 ਦੀ ਹੋ ਗਈ ਸੀ, 50% ਤੱਕ ਵੱਧ ਗਈ ਚੀਜ਼, ਤੇ ਉਹ ਹੁਣ ਲੋਕਾਂ ਦਾ ਮੂੰਹ ਪੂੰਝਣ ਲਈ ਕਹੀ ਜਾਂਦੇ ਵੀ 1-2%, ਪਰ ਗੱਲ ਤੇ ਇਹ ਆ ਵੀ ਜਿਹੜੀ ਉਹ
ਜਿਹੜੀ 20 ਵਾਲੀ 30 ਤੇ ਹੋ ਗਈ ਸੀ ਨਾ, ਲੋਕ ਸੋਚਦੇ ਪਤਾ ਨੀ 25-30 ਚ ਨਹੀਂ, ਹੁਣ ਉਹ 30 ਵਾਲੀ ਵੀ 31-32 ਤੇ ਹੋਊਗੀ ਹੋਊਗੀ।
ਉਹੀ ਗੱਲ ਆ ਵੀ ਉਹ ਜਿਹੜਾ ਇੰਨਾ ਪ੍ਰੋਫਿਟ ਉਹ ਕਾਰਪੋਰੇਟਾਂ
ਬਸ ਬਸ
ਸਪਿਨ ਆਫ ਕਰਵਾ ਲਿਆ, ਸਰਕਾਰਾਂ ਉਹਨਾਂ ਸਟੋਰਾਂ ਨੂੰ ਪੁੱਛ ਕੇ ਨਹੀਂ ਰਹੀ ਕਿ ਹੁਣ ਪਿੱਛੋਂ ਸਾਥੀ ਹੋ ਗਈ, ਸਪਲਾਈ ਚੇਨ ਠੀਕ ਹੋ ਗਈ ਆ। ਬਾਕੀ ਆਖਰੀ ਗੱਲ ਆਈ ਆ ਵੀ ਮੱਕੜੀ ਜਾਲ ਚ ਆਪਣੇ ਆਪ ਅੜਦੀ ਆ ਜਿਹੜੀ ਕੈਪੀਟਲਿਜ਼ਮ ਵਾਲੀ ਆ, ਬਈ ਆਪਣੀਆਂ ਚੀਜ਼ਾਂ ਜਦੋਂ ਪਰਚੇਜ ਪਾਵਰ ਘੱਟ ਜਾਂਦੀ ਤੇ ਇਹਨਾਂ ਦਾ ਸਮਾਨ ਕਿਹੜਾ ਘੱਟ ਜਾਂਦਾ।
ਬਿਲਕੁਲ ਬਿਲਕੁਲ, ਧੰਨਵਾਦ ਜੀ। ਫਿਰ ਇਹ ਲੜਾਈ ਲਾ ਦਿੰਦੇ ਬਾਹਰਲੇ ਦੇਸ਼ਾਂ ਚ ਆ ਕੇ,
ਇਹ 1928 ਤੋਂ ਲੈ ਕੇ ਦੀ ਦੋ, ਤੁਹਾਨੂੰ ਪਤਾ ਹੀ ਕੀ ਹੋਇਆ।
ਬਿਲਕੁਲ, ਆਪਾਂ ਡਿਟੇਲ ਡਿਸਕਸ਼ਨ ਕਰਾਂਗੇ, ਸਮਾਂ ਥੋੜਾ ਰਹਿ ਗਿਆ। ਮੈਂ ਇੱਕ ਸੁਨੇਹਾ ਜ਼ਰੂਰ ਦੇਣਾ ਦੋਸਤੋ, ਸ਼ਾਇਦ ਤੁਹਾਨੂੰ ਫਾਇਦਾ ਹੋ ਜਾਏ ਇਸ ਸੁਨੇਹੇ ਤੋਂ। ਪਾਵਰ ਆਫ ਸੇਲ ਤੇ ਨਾ ਪ੍ਰੋਪਰਟੀਜ਼ ਹੈਗੀਆਂ ਨੇ ਕਾਫੀ ਮਾਰਕੀਟ ਦੇ ਵਿੱਚ, ਤੁਹਾਨੂੰ ਪਤਾ ਪਾਵਰ ਆਫ ਸੇਲ ਤੇ ਪਾਵਰ ਮਾਰਕੀਟ ਵੈਲਿਊ ਨਾਲੋਂ ਘੱਟ ਪ੍ਰਾਈਸ ਤੇ ਤੁਹਾਨੂੰ ਘਰ ਮਿਲ ਸਕਦਾ ਹੁੰਦਾ। ਸਾਰੇ ਘਰ ਨਹੀਂ ਮਿਲਦੇ ਹੁੰਦੇ, ਕੋਈ ਇੱਕ ਅੱਧਾ ਮਿਲ ਜਾਂਦਾ, ਕੋਈ ਫਸਿਆ ਹੁੰਦਾ, ਕੋਈ ਲੈਂਡਰ ਆ ਜਿਹੜਾ ਉਹਨੇ ਲੋਨ ਦਿੱਤਾ ਹੁੰਦਾ, ਬੰਦੇ ਦੀ ਪੇ ਆਫ ਕਰਨ ਦੀ ਕਪੈਸਿਟੀ ਨਹੀਂ ਹੁੰਦੀ, ਕਈ ਚੀਜ਼ਾਂ ਹੁੰਦੀਆਂ ਨੇ। ਪਰ ਇਹਦੇ ਚ ਇਹ ਆ ਵੀ ਜੇ ਬਾਇਰ ਤਿਆਰ ਬੈਠਾ ਹੋਵੇ ਬਾਇਰ ਨੂੰ ਜ਼ਰੂਰ ਫਾਇਦਾ ਹੋ ਜਾਂਦਾ। ਕਈ ਵਾਰੀ ਤਾਂ ਤੁਹਾਨੂੰ ਜਿਵੇਂ ਹੁਣ 14-15 ਲੱਖ ਦਾ ਘਰ ਆ, 12 ਲੱਖ ਦਾ ਹੀ ਮਿਲ ਜਾਂਦਾ। ਕਈ ਵਾਰੀ ਤੁਹਾਨੂੰ 12 ਲੱਖ ਵਾਲਾ ਘਰ ਮਿਲੀਅਨ ਦਾ ਮਿਲ ਜਾਂਦਾ, ਕਈ ਵਾਰੀ ਤੁਹਾਨੂੰ 9 ਲੱਖ ਵਾਲਾ ਘਰ ਨਾ 7.5 ਦਾ ਹੀ ਮਿਲ ਜਾਂਦਾ। ਜੇ ਆਪਣੇ ਘਰ ਚ ਖੁਸ਼ ਹੋ ਬਹੁਤ ਵਧੀਆ ਗੱਲ ਆ, ਬਾਲੇ ਇੱਧਰ ਉੱਧਰ ਲੱਤਾਂ ਨਾ ਪਸਾਰੋ। ਪਰ ਜੇ ਤੁਹਾਨੂੰ ਲੋੜ ਆ, ਜੇ ਤੁਸੀਂ ਬਾਇਰ ਹੋ, ਡੈਫੀਨੇਟਲੀ ਇਹ ਘਰ ਪਾਵਰ ਆਫ ਸੇਲ ਵਾਲੇ ਅਵੇਲੇਬਲ ਆ। ਮੈਨੂੰ ਤੁਸੀਂ ਜਾਂ ਰਾਣਾ ਜੀ ਨੂੰ ਤੁਸੀਂ ਈਵਨ ਟੈਕਸਟ ਹੀ ਕਰ ਦਿਓ, ਆਪਣੀ ਈਮੇਲ ਆਪਣੇ ਫੋਨ ਤੋਂ, ਅਸੀਂ ਤੁਹਾਨੂੰ ਪਾਵਰ ਆਫ ਸੇਲ ਲਿਸਟਿੰਗ ਆ ਜਿਹੜੀਆਂ ਉਹ ਭੇਜ ਸਕਦੇ, ਸਾਨੂੰ ਏਰੀਆ ਦੱਸ ਦਿਓ। ਕਾਫੀ ਅੱਛਾ, ਕਾਫੀ ਸਾਰੀ ਆਫ ਦਾ ਮਾਰਕੀਟ ਪ੍ਰੋਪਰਟੀਜ਼ ਵੀ ਨੇ, ਡੈਸਪਰੇਟ ਸੈਲਰਸ ਨੇ ਆਫ ਦਾ ਮਾਰਕੀਟ, ਕਈ ਉਹ ਨਹੀਂ ਲਾਉਣਾ ਚਾਹੁੰਦੇ ਬੋਰਡ ਆਪਣੇ ਘਰ ਦੇ ਸਾਹਮਣੇ, ਉਹ ਕਹਿੰਦੇ ਜੀ ਅਸੀਂ ਹੁਣ ਫਸੇ ਹੋਏ ਹਾਂ, ਸਾਨੂੰ ਦੂਜੇ ਪਾਸਿਓਂ ਫਾਇਦਾ ਹੋ ਗਿਆ, ਅਸੀਂ ਇੱਕ ਦੇ ਘਰ ਚ ਘਾਟਾ ਵੀ ਝੱਲ ਲਾਂਗੇ। ਤੇ ਤਾਲਮੇਲ ਕਰ ਲਿਓ, 905-915-84-84 ਰਾਣਾ ਜੀ ਦਾ ਨੰਬਰ ਆ, ਮੇਰਾ ਨੰਬਰ ਆ 647-384-36, 647-384-36। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਣੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਹਾਂ
समोसा एंड स्वीट फैक्टरी दी तक गाली कुजोरे तुम्हा पया जे चारे पासे तुसी भी आओ 1850 आल्बियन रोड इन रेक्सडेल 4162131165
दोस्तों समा साडा समाप्त हुंदा माफी चाहुंदे थोड़ा जिहा वध समा लै लिया कल नूं फेर आवाज़ दे ज़रिए सांझ पावांगे मेहरबानी बहुत बहुत
यू आर लिसनिंग टू WTOR 770 AM यंगस्टाउन टोरंटो
कनाडा में 30,000 डॉक्टर्स हैं जो मेडिसिन प्रैक्टिस नहीं कर सकते और 32,000 नर्सें हैं जो हमारे अस्पतालों में काम करने से रोक दी गई हैं। हजारों दूसरे पेशावर लिबरल गेटकीपर्स की वजह से काम नहीं कर सकते। बस अब बहुत हुआ, कंजर्वेटिव लीडर्स पेयर पॉलिटिक ब्लू सी एग्जाम्स लेकर आएंगे ताकि नए आने वाले साबित कर सकें कि वो हमारे आला मेयारात पर पूरा उतरते हैं और मरीजों की मदद के लिए फौरी अपनी जॉब शुरू कर दें। ये कॉमन सेंस है। ये पैगाम पेयर पॉलिटिक और कॉमन सेंस कंजर्वेटिव किताबों से पेश किया गया।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमैटिक क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है एग्जिट 57